एक ओंकार सतनाम कर्ता पुरुष निर्भय निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच चक्र चिहने अर वर्ण जाते अत नहन जे रूप रंग अर रेख पेख को कह ना सकत के अचल मूर्त अनुभव प्रकाश अमितोज कही जय ओट इंद्र इंद्राण साहे सहान गणज त्रिपवन महीप सुर नर असुर नेत नेत बन तृण कहत त्वे सर्व नाम कथय कवन कर्म नाम वर्णत सुमत दीन दर्द निवार ठाकुर राखै जन की आप तरण तारण हर नित दुख ना सकै ब्याप साधु संग भजो गोपाल आन संजम किश न सूजै एह जतन काट कल काल राव आद अंत दयाल पूरण तिस बिना नहीं कोए जन्म मरण निवार हर जप सिमर स्वामी सो वेद सिमरत कथय शास्त्र भगत करह विचार मुक्त पाइए सार संगत बिन से जाए अंधार चरण कमल आधार जन का रास पूंजिए तान मान दीवान साचा नानक की प्रवटे चरण कमल आधार जन का रास पूंजिए तान मान दीवान साचा नानक की प्रवटे
सतनाम श्री वाहि गुरु साहिब जिया जहां पाक जबरदस्त जहां पाक जबर सत जाहर जहूरा पूजामी देहो हमचू हाजर हजूरा
वाहिगुरु जी का खालसा वाहिगुरु जी की फतेह सतगुरां दी गोद विच विराजमान गुरु रूप गुरु खालसा साध संगत जी धन धन सतगुरु साहब श्री गुरु नानक देव जी महाराज धन धन कलगीधर पिता पंथ दे वाली अमृत के दाते सरबंस दानी शमशेरे बहादुर देग तेग दे धनी श्री गुरु गोविंद सिंह साहब जी महाराज जिन्हां बारे कविराज भाई संतोख सिंह साहब जी लिखते हैं अब आन की आस निराश पई कलगी तरबास कियो मन माही मैनू हो किसे दी आस नहीं रह गई मेरे मन विच इको ते इक श्री गुरु गोविंद सिंह साहब कलगी धारी वसे हुए ओही मेरे लोक और परलोक दे राखे हन हलत पलत दे राखे हन सदा बख्शेंद हन मेहरां दे साईं हन रहमतां दे भंडार हन ਜਿਨ੍ਹਾਂ ਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਮਹਾਰਾਜ ਨੇ ਆਪਣੀ ਸੰਗਤ ਨੂੰ ਆਪਣਾ ਖਾਲਸਾ ਬਣਾ ਲਿਆ ਤੇ ਹੁਕਮ ਦਿੱਤਾ, ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਚੱਲਣਾ ਹੈ। ਖਾਲਸਾ ਪੰਥ ਤੇ ਗੁਰੂ ਗ੍ਰੰਥ ਗੁਰੂ ਰੂਪ ਇੱਕ ਰੂਪ ਵਰਤਣੇ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਾਤਾਂ ਦਿੱਤੀਆਂ। ਸੰਸਾਰ ਦੇ ਵਿੱਚ ਐਸਾ ਅਵਤਾਰ ਪੀਰ ਪੈਗੰਬਰ ਔਲੀਆ ਆਉਣਾ ਮੁਸ਼ਕਿਲ ਹੈ ਜੋ ਆਪਣੇ ਸੇਵਕਾਂ ਨੂੰ ਆਪਣਾ ਰੂਪ ਬਣਾ ਲਵੇ। ਸਤਿਗੁਰਾਂ ਨੇ ਖਾਲਸਾ ਮੇਰਾ ਰੂਪ ਹੈ ਖਾਸ ਦਾ ਮਾਣ ਸਾਨੂੰ ਦਿੱਤਾ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਸ੍ਰੀ ਜਾਪ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਪਹਿਲੀ ਬਾਣੀ ਜਾਪ ਸਾਹਿਬ ਹੈ ਜੋ ਖਾਲਸੇ ਦਾ ਨਿਤਨੇਮ ਹੈ। ਰੋਜ਼ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਫਿਰ ਜਾਪ ਸਾਹਿਬ ਦਾ ਪਾਠ ਕਰਦੇ ਹਾਂ, ਫਿਰ ਸਵਈਏ ਚੌਪਈ ਤੇ ਆਨੰਦ ਸਾਹਿਬ ਦਾ ਪਾਠ ਹੁੰਦਾ ਹੈ। ਨਿਤਨੇਮ ਦੀ ਇਹ ਮਰਯਾਦਾ ਹੈ ਖਾਲਸੇ ਪੰਥ ਦੀ। ਉਸ ਤੋਂ ਵੱਧ ਜਿਤਨੀ ਜ਼ਿਆਦਾ ਕੋਈ ਬਾਣੀ ਪੜ੍ਹੇ ਮੁਬਾਰਕ। ਔਰ ਸ਼ਾਮ ਨੂੰ ਵੀ ਰਹਿ ਰਾਸ ਦਾ ਪਾਠ ਹੁੰਦਾ ਹੈ, ਅੱਧੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹੀ ਜਾਂਦੀ ਹੈ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਅਤੇ ਉਸ ਤੋਂ ਬਾਅਦ ਫਿਰ ਦਸਮ ਦੀ ਬਾਣੀ ਪੜ੍ਹਦੇ ਹਾਂ, ਹਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਦਸਵੇਂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਜਾਪ ਸਾਹਿਬ ਜੋ ਉਚਾਰਨ ਕੀਤਾ, ਅਕਾਲ ਪੁਰਖ ਦੇ ਬੇਅੰਤ ਵਿਚਿੱਤਰ ਵਿਲੱਖਣ ਨਾਂ ਲੈ ਕੇ ਨਮਸਕਾਰ ਕੀਤੀ ਹੈ। ਫਿਰ ਅਕਾਲ ਉਸਤ ਪਰਮਾਤਮਾ ਜੋ ਕਾਲ ਤੋਂ ਪਰੇ ਹੈ, ਹਿਸਟਰੀ ਤੋਂ ਪਰੇ ਹੈ, ਜਿਹਦਾ ਆਦਿ ਔਰ ਅੰਤ ਬਿਆਨ ਨਹੀਂ ਹੋ ਸਕਦਾ, ਜਿਹੜਾ ਸਮੇਂ ਤੋਂ ਵੀ ਪਰੇ ਹੈ, ਉਸ ਨੂੰ ਅਕਾਲ ਕਹਿੰਦੇ ਹਨ। ਉਸ ਅਕਾਲ ਦੀ ਉਸਤਤ ਕੀਤੀ ਹੈ। ਪ੍ਰਣੋ ਆਦਿ ਏਕੰਕਾਰਾ, ਜਲ ਥਲ ਮਹੀਲ ਕੀਓ ਪਸਾਰਾ, ਆਦਿ ਪੁਰਖ ਅਵਗਤ ਅਵਿਨਾਸੀ, ਲੋਕ ਚਤੁਰਦਸ ਜੋਤ ਪ੍ਰਕਾਸ਼ੀ, ਹਸਤ ਕੀਟ ਕੇ ਬੀਜ ਸਮਾਨਾ, ਰਾਵ ਰੰਕ ਜੇ ਇੱਕ ਸਰ ਜਾਣਾ। ਉਸ ਤੋਂ ਬਾਅਦ ਮਹਾਰਾਜ ਨੇ ਕਾਲ ਜੀ ਦੀ ਉਸਤਤ ਕੀਤੀ ਹੈ। ਪਹਿਲਾਂ ਅਕਾਲ ਹੈ, ਫਿਰ ਕਾਲ ਹੈ। ਅਕਾਲ ਉਹ ਪਰਮੇਸ਼ਰ ਦਾ ਸਰੂਪ ਹੈ ਜਿਹੜਾ ਸਮੇਂ ਚ ਨਹੀਂ ਆਉਂਦਾ, ਪਰ ਕਾਲ ਉਹ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਿਸਟਰੀ ਚ ਆਉਂਦਾ ਹੈ। ਸੰਸਾਰ ਕਿਵੇਂ ਬਣਦਾ ਹੈ, ਕਿਵੇਂ ਵਧਦਾ ਹੈ, ਸੰਸਾਰ ਚ ਕੈਸੇ ਕੈਸੇ ਪਰਿਵਰਤਨ ਹੁੰਦੇ ਹਨ, ਕਿੱਦਾਂ ਕਿੱਦਾਂ ਜੀਵ ਜੰਤੂ ਪੈਦਾ ਹੁੰਦੇ ਹਨ, ਕਾਲ ਦੀ ਰਚਨਾ ਹੈ। ਫਿਰ ਸੱਚੇ ਪਾਤਸ਼ਾਹ ਨੇ ਵੀਰ ਰਸ ਵਾਲੀਆਂ ਬਾਣੀਆਂ, ਚੰਡੀ ਚਰਿੱਤਰ ਤੇ ਚੰਡੀ ਦੀ ਵਾਰ, ਆਤਮ ਕਥਾ, 24 ਅਵਤਾਰਾਂ ਦਾ ਇਤਿਹਾਸ ਔਰ ਸ਼ਸਤਰਾਂ ਦੀ ਮਹਿਮਾ, ਸ਼ਸਤਰ ਨਾਮ ਮਾਲਾ ਔਰ ਚਿਤ੍ਰੋਪਖਿਆਨ, ਇਸਤਰੀ ਚਰਿੱਤਰ ਤੇ ਅਖੀਰ ਵਿੱਚ ਜਫਰਨਾਮਾ ਦਰਜ ਕੀਤਾ ਹੈ। ਇਹ ਸਾਰੀ ਬਾਣੀ ਨੂੰ ਇੱਕ ਧਿਆਨ ਨਾਲ ਮੁੱਢ ਤੋਂ ਪੜ੍ਹਿਆ ਜਾਵੇ ਤਾਂ ਸਤਿਗੁਰਾਂ ਦਾ ਆਸ਼ਾ ਸਮਝ ਆਉਂਦਾ ਹੈ ਕਿ ਮਹਾਰਾਜ ਇੱਕੋ ਹੀ ਗੱਲ ਚਾਹੁੰਦੇ ਆ, ਸੁਖੀ ਬਸੈ ਮੋਰੋ ਪਰਿਵਾਰਾ। ਮੇਰਾ ਖਾਲਸਾ ਇਹ ਸੰਸਾਰ ਤੇ ਰਹਿਣ ਵਾਲਾ ਹਰ ਇਨਸਾਨ, ਹਰ ਜੀਵ ਸੁਖੀ ਰਵੇ, ਕਿਉਂਕਿ ਖਾਲਸਾ ਜਿਹੜਾ ਬਣਾਇਆ ਕਿਸੇ ਨੂੰ ਦੁੱਖ ਦੇਣ ਵਾਸਤੇ ਨਹੀਂ ਬਣਾਇਆ। ਖਾਲਸਾ ਫੌਜ ਜਿਹੜੀ ਬਣਾਈ ਹੈ, ਫੌਜ ਕਾਹਦੇ ਵਾਸਤੇ ਬਣਾਈ ਜਾਂਦੀ ਹੈ? ਦੇਸ਼ ਦੇ ਵਿੱਚ ਹਰ ਮੁਲਕ ਦੀ ਫੌਜ ਹੈ ਤੇ ਫੌਜ ਦਾ ਇੱਕੋ ਮਕਸਦ ਹੁੰਦਾ ਹੈ ਵੀ ਆਪ ਵੀ ਸੁਖੀ ਰਹਿਣਾ ਤੇ ਆਪਣੀ ਪਰਜਾ ਨੂੰ ਵੀ ਸੁਖੀ ਰੱਖਣਾ। ਫੌਜ ਕਿਸੇ ਨੂੰ ਮਾਰਨ ਵਾਸਤੇ ਨਹੀਂ ਹੁੰਦੀ, ਬਚਾਉਣ ਵਾਸਤੇ ਹੁੰਦੀ ਹੈ। ਖਾਲਸਾ ਮਹਾਰਾਜ ਨੇ ਬਚਾਉਣ ਵਾਸਤੇ ਸੰਸਾਰ ਨੂੰ ਹਿੰਦੂ ਮੁਸਲਮਾਨ ਹਰ ਇਨਸਾਨ ਦੀ ਰਾਖੀ ਲਈ ਸਾਜਿਆ ਹੈ। ਹਰ ਬੰਦੇ ਦਾ ਹੱਕ, ਹਰ ਬੰਦੇ ਦੇ ਉਹਦੇ ਜਿਹੜੇ ਬਣਦੇ ਹੱਕ ਹਨ, ਉਹਨਾਂ ਦੀ ਰਾਖੀ ਲਈ ਖਾਲਸਾ ਸਾਜਿਆ। ਸੋ ਸਤਿਗੁਰੂ ਜੀ ਨੇ ਜੋ ਖਾਲਸਾ ਸਾਜਿਆ, ਜੋ ਬਾਣੀ ਰਚੀ, ਜੋ ਬੜੇ ਵੱਡੇ ਪਰਉਪਕਾਰ ਦੇ ਕਾਰਜ ਕੀਤੇ, ਉਸ ਨੂੰ ਔਰੰਗਜ਼ੇਬ ਨੇ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਔਰੰਗਜ਼ੇਬ ਚਾਹੁੰਦਾ ਸੀ ਕਿ ਮੈਂ ਸਾਰੇ ਪਾਸੇ ਇੱਕੋ ਹੀ ਸ਼ਰ੍ਹਾਂ ਦਾ ਝੰਡਾ ਬੁਲੰਦ ਕਰਦਿਆਂ। ਸਾਧ ਸੰਗਤ ਜੀ, ਇਹ ਸੰਸਾਰ ਜਦੋਂ ਦਾ ਬਣਿਆ, ਪਰਮੇਸ਼ਰ ਨੇ ਵਿਲੱਖਣ ਬਣਾਇਆ। ਇੱਕ ਬੰਦੇ ਦੀ ਸ਼ਕਲ ਦੂਜੇ ਨਾਲ ਨਹੀਂ ਰਲਦੀ, ਜੇ ਸ਼ਕਲ ਰਲਦੀ ਹੋਵੇ ਤੇ ਅਕਲ ਨਹੀਂ ਰਲਦੀ। ਅੱਖਾਂ ਦਾ ਨਮੂਨਾ ਅੱਜ ਕੱਲ ਸਰਕਾਰਾਂ ਏਅਰਪੋਰਟ ਤੇ ਲੈਣ ਲੱਗ ਪਈਆਂ। ਮੈਂ ਪਤਾ ਕੀਤਾ ਵੀ ਅੱਖਾਂ ਦਾ ਕਿਉਂ ਨਮੂਨਾ ਲੈਂਦੇ ਹੋ? ਉਹ ਕਹਿੰਦੇ ਅੱਖਾਂ ਇੱਕ ਦੂਜੀ ਦੀਆਂ ਅੰਦਰੋਂ ਕਿਸੇ ਦੇ ਨਾਲ ਰਲਦੀਆਂ ਨਹੀਂ। ਅੰਗੂਠੇ ਦਾ ਬੜਾ ਪੁਰਾਣਾ ਹੀ ਨਮੂਨਾ ਲਿਆ ਜਾਂਦਾ ਹੈ, ਅੰਗੂਠਾ ਲਗਾਇਆ ਜਾਂਦਾ ਜਿਹੜਾ ਬੰਦਾ ਦਸਖਤ ਨਾ ਕਰ ਸਕੇ, ਕਿਉਂਕਿ ਅੰਗੂਠੇ ਦੇ ਜਿਹੜੇ ਪਰਮਾਤਮਾ ਨੇ ਚਿੰਨ ਬਣਾਏ ਨੇ ਉਹ ਵੱਖਰੇ ਵੱਖਰੇ ਹਰ ਬੰਦੇ ਦੇ ਬਣਾਏ ਨੇ। ਹਰ ਦਰਖਤ ਦੇ ਪੱਤੇ ਵੱਖਰੇ ਵੱਖਰੇ ਹਨ। ਸੰਸਾਰ ਦੀ ਹਰ ਚੀਜ਼ ਵਿਲੱਖਣ ਹੈ। ਗੁਰੂ ਸਾਹਿਬ ਜੀ ਲਿਖਦੇ ਨੇ, ਮੇਰਾ ਪ੍ਰਭ ਇੱਕ ਖੇਲ ਰਚਾਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੂ ਸੋਲਹੇ ਬਾਣੀ ਹੈ, ਸੋਲਹਿਆਂ ਵਿੱਚ ਇਹ ਪੰਗਤੀ ਆਉਂਦੀ, ਮੇਰਾ ਪ੍ਰਭ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਇੱਕ ਬੰਦਾ ਦੂਜੇ ਵਰਗਾ ਨਹੀਂ ਜੇ ਬਣਾਇਆ, ਜੇ ਸ਼ਕਲ ਰਲਦੀ ਤੇ ਅਕਲ ਨਹੀਂ ਰਲਦੀ, ਜੇ ਅਕਲ ਰਲਦੀ ਤੇ ਸ਼ਕਲ ਨਹੀਂ ਰਲਦੀ, ਸਮਾਂ ਨਹੀਂ ਰਲਦਾ, ਪ੍ਰਸਥਿਤੀ ਨਹੀਂ ਰਲਦੀ, ਟਾਈਮ ਨਹੀਂ ਰਲਦਾ, ਜਗ੍ਹਾ ਨਹੀਂ ਰਲਦੀ, ਕੀ ਕਰ ਲਓਗੇ ਉਹਦੀ ਰਚਨਾ? ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪਹਿਲੀ ਵਾਰ ਔਰੰਗਜ਼ੇਬ ਦੇ ਸਾਹਮਣੇ ਆਏ, ਔਰੰਗਜ਼ੇਬ ਕਹਿਣ ਲੱਗਾ, ਗੁਰੂ ਜੀ ਮੈਂ ਤੁਹਾਨੂੰ ਖੇਚਲ ਦਿੱਤੀ ਹੈ। ਬੜੇ ਸਤਿਕਾਰ ਨਾਲ ਬੋਲਿਆ ਉਹ ਪਹਿਲਾਂ, ਮੈਂ ਚਾਹੁੰਦਾ ਹਾਂ ਤੁਹਾਡੀ ਰਾਏ ਨਾਲ ਹਿੰਦੁਸਤਾਨ ਦੇ ਸਾਰੇ ਮਸਲੇ ਹੱਲ ਕਰਦੇ ਹਾਂ। ਪਾਤਸ਼ਾਹ ਸਮਝਦੇ ਸਨ ਉਹ ਕਿੱਥੋਂ ਬੋਲ ਰਿਹਾ। ਮਹਾਰਾਜ ਕਹਿੰਦੇ, ਕੀ ਮਸਲਾ ਹੈ ਤੇ ਕੀ ਹੱਲ ਹੈ? ਕਹਿੰਦਾ, ਮਸਲਾ ਇਹ ਹੈ ਵੀ ਹਿੰਦੂ ਤੇ ਮੁਸਲਮਾਨ ਆਪਸ 'ਚ ਲੜਦੇ ਰਹਿੰਦੇ ਹੈ, ਦੋ ਮਜ਼ਹਬ ਹੋਣ ਕਰਕੇ ਝਗੜਾ ਰਹਿੰਦਾ, ਤੇ ਆਪਾਂ ਝਗੜਾ ਮੁਕਾ ਦਈਏ। ਸਤਿਗੁਰੂ ਕਹਿਣ ਲੱਗੇ, ਬਾਦਸ਼ਾਹ ਤੂੰ ਸਾਡੇ ਕੋਲੋਂ ਜਿਹੜੀ ਗੱਲ ਪੁੱਛਣੀ ਚਾਹੁੰਦਾ, ਜੇ ਕੁਦਰਤ ਤੋਂ ਪੁੱਛ ਲਵੇਂ, ਅਕਾਲ ਪੁਰਖ ਪਰਮਾਤਮਾ ਅੱਲਾ ਦੀ ਖੁਦਾ ਦੀ ਕੁਦਰਤ ਦੱਸ ਦੇਵੇ। ਕਹਿੰਦਾ, ਉਹ ਕਿੱਦਾਂ ਦੱਸ ਸਕਦੇ? ਮਹਾਰਾਜ ਕਹਿੰਦੇ, ਭਰੋਸਾ ਰੱਖ, ਦੱਸੇਗਾ। ਤੂੰ ਇੰਜ ਕਰ, ਪੰਜ ਮਣ ਕਾਲੀਆਂ ਮਿਰਚਾਂ ਮੰਗਾ ਕੇ ਅੱਗ ਲਾ ਦੇ। ਭਾਵੇਂ ਪੰਜ ਮਣ ਕਾਲੀਆਂ ਮਿਰਚਾਂ ਆਮ ਬੰਦਾ ਤਾਂ ਨਹੀਂ ਮੰਗਾ ਸਕਦਾ, ਪਰ ਬਾਦਸ਼ਾਹ ਸੀ ਉਹ, ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ। ਅੱਗ ਲਾ ਕੇ ਸਾੜ ਦੇ, ਬਾਦਸ਼ਾਹ ਨੇ ਸੜਵਾ ਦਿੱਤੀਆਂ। ਮਹਾਰਾਜ ਕਹਿੰਦੇ, ਇਹਨੂੰ ਤੂੰ ਮਸਲ ਕੇ ਕੱਪੜ ਛਾਣ ਕਰਵਾ ਲੈ। ਉਹਦੀ ਜਿਹੜੀ ਸਵਾਹ ਸੀ, ਰਾਖ ਸੀ, ਉਹ ਛਾਣੀ ਗਈ ਤਾਂ ਤਿੰਨ ਦਾਣੇ ਬਚੇ ਸਾਬਤੇ, ਉਹਨਾਂ ਨੂੰ ਸੇਕ ਵੀ ਨਹੀਂ ਲੱਗਾ। ਨੌਕਰਾਂ ਨੂੰ ਪੁੱਛਿਆ ਸਤਿਗੁਰਾਂ ਨੇ, ਭਾਈ ਕੋਈ ਦਾਣਾ ਬਚਿਆ? ਕਹਿੰਦੇ, ਜੀ ਤਿੰਨ ਦਾਣੇ ਬਚੇ ਹੈ। ਹਜ਼ੂਰ ਕਹਿੰਦੇ, ਬਾਦਸ਼ਾਹ ਨੂੰ ਦਿਖਾਓ। ਉਹਨਾਂ ਨੇ ਬਾਦਸ਼ਾਹ ਦੇ ਅੱਗੇ ਤਿੰਨ ਦਾਣੇ ਰੱਖੇ ਵੀ, ਆਹ ਦੇਖੋ ਜੀ ਤਿੰਨ ਦਾਣੇ ਬਚੇ, ਪੰਜ ਮਣ ਕਾਲੀਆਂ ਮਿਰਚਾਂ। ਸਾਧ ਸਿੰਘ ਜੀ, ਪਾਈਆ ਕਾਲੀਆਂ ਮਿਰਚਾਂ ਦੇ ਦਾਣੇ ਨਹੀਂ ਗਿਣੇ ਜਾਂਦੇ। ਕਾਲੀਆਂ ਮਿਰਚਾਂ ਪਾਈਆ ਕਿਸੇ ਬੰਦੇ ਨੂੰ ਦੇ ਦਿਓ, ਉਹਨੂੰ ਕਿਹਾ ਸਹੀ ਗਿਣਤੀ ਕਰਦੇ, ਜਾਂ ਦੋ ਚਾਰ ਵਧਾਏਗਾ, ਦੋ ਚਾਰ ਘਟਾਏਗਾ, ਪੰਜ ਮਣ ਕਿੰਨੀਆਂ ਹੋਣਗੀਆਂ? ਸੜ ਕੇ ਸੁਆਹ ਹੋ ਗਈਆਂ, ਤਿੰਨ ਦਾਣੇ ਸਾਬਤੇ ਨਿਕਲ ਆਏ। ਬਾਦਸ਼ਾਹ ਕਹਿੰਦਾ, ਮੈਨੂੰ ਸਮਝ ਨਹੀਂ ਆਈ ਕੀ ਗੱਲ ਹੈ। ਮਹਾਰਾਜ ਕਹਿੰਦੇ, ਤੇਰੇ ਸਵਾਲ ਦਾ ਜਵਾਬ ਕੁਦਰਤ ਦੇ ਰਹੀ ਹੈ। ਕਹਿੰਦਾ, ਜੀ ਸਮਝਾਓ ਮੈਨੂੰ। ਮਹਾਰਾਜ ਕਹਿੰਦੇ, ਸਮਝ ਲੈ, ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਪਰਮੇਸ਼ਰ ਤੀਸਰਾ ਪੰਥ ਵੀ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਦੋਹੋਂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜਾ ਪ੍ਰਧਾਨੀ। ਕਰੋ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗਨ ਸਿੰਘ ਯੋਧੇ ਧਰੈ ਨੀਲ ਭੇਸਾ। ਉਹ ਖਾਲਸਾ ਯੋਧਿਆਂ ਦਾ, ਸੂਰਬੀਰ ਬਹਾਦਰਾਂ ਦਾ ਪ੍ਰਗਟ ਹੋਣ ਵਾਲਾ, ਥੋੜੇ ਦਿਨਾਂ ਦੀ ਗੱਲ ਬਾਕੀ ਰਹਿ ਗਈ ਹੈ। ਤੂੰ ਤਾਂ ਦੋ ਤੋਂ ਇੱਕ ਕਰਨਾ ਚਾਹੁੰਦਾ, ਤੀਸਰਾ ਪੰਥ ਚੱਲਣ ਵਾਲਾ ਜੇ। ਬਾਕੀ ਔਰੰਗਜ਼ੇਬ, ਤੂੰ ਕਹਿੰਦਾ ਹਿੰਦੂ ਮੁਸਲਮਾਨ ਆਪਸ 'ਚ ਲੜਦੇ ਨੇ, ਇੱਕ ਕਰਦਿਆਂ ਤੁਹਾਡੇ ਮੁਸਲਮਾਨ ਸੀਆ ਸੁੰਨੀ ਤਾਂ ਪਹਿਲਾਂ ਇੱਕ ਕਰ ਲਾ, ਉਹ ਵੀ ਤਾਂ ਲੜਦੇ ਨੇ, ਦੋਵੇਂ ਮੁਸਲਮਾਨ ਨੇ। ਚਲੋ ਉਹ ਤਾਂ ਸੀਆ ਸੁੰਨੀ ਦੀ ਬੜੀ ਵੱਡੀ ਲੜਾਈ ਹੈ, ਤੇਰਾ ਪਰਿਵਾਰ ਤਾਂ ਸਾਰਾ ਸੁੰਨੀ ਹੈ। ਤੂੰ ਆਪਣੇ ਭਰਾ ਦਾਰਾ ਸ਼ਿਕੋਹ ਨੂੰ, ਸੁਜਾ ਮੁਹੰਮਦ ਨੂੰ, ਮੁਰਾਦ ਬਖਸ਼ ਨੂੰ ਕਿਉਂ ਕਤਲ ਕੀਤਾ? ਤੇਰਾ ਪਿਓ ਜਿਸ ਨੇ ਤੈਨੂੰ ਜਨਮ ਦਿੱਤਾ ਸੀ, ਤੂੰ ਅੰਨਿਆ ਕਰਕੇ ਕਿਉਂ ਮਾਰਿਆ? ਤੁਹਾਡੇ ਘਰ ਤਾਂ ਝਗੜਾ ਮਿਟਿਆ ਨਹੀਂ, ਦੂਜਿਆਂ ਦੇ ਝਗੜੇ ਮਿਟਾਉਣ ਤੁਰ ਪਏ ਹੋ। ਤੇਰੀ ਗੱਲ ਸਮਝ ਗਏ, ਜੋ ਤੂੰ ਚਾਹੁੰਦਾ ਉਹ ਨਹੀਂ ਹੋ ਸਕਦਾ। ਖਰਾ ਖਰਾ ਜਵਾਬ ਸੁਣ ਕੇ ਪਾਤਸ਼ਾਹ ਨੂੰ ਤਸੀਹੇ ਦਿੱਤੇ ਗਏ, ਸਿੱਖਾਂ ਨੂੰ ਆਰਿਆਂ ਨਾਲ ਚੀਰਿਆ ਗਿਆ, ਦੇਗਾਂ ਚ ਉਬਾਲਿਆ ਗਿਆ। ਅਖੀਰ 11 ਨਵੰਬਰ 1675 ਮਗਰ ਸੁਦੀ ਪੰਚਮੀ 1732 ਬਿਕਰਮੀ ਸਤਿਗੁਰੂ ਪਾਤਸ਼ਾਹ ਚਾਂਦਨੀ ਚੌਂਕ ਵਿਖੇ ਸ਼ਹੀਦੀ ਪਾ ਗਏ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸ਼ੋਕ। ਹੈ 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 ਸਭ ਜਗ ਪਇਓ, ਜੈ 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 ਸੁਰ ਲੋਕ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਨਾਲ ਜੋ ਭਾਂਬੜ ਬਚਿਆ, ਖਾਲਸਾ ਪੰਥ ਪ੍ਰਗਟ ਹੋਇਆ, ਉਹਦਾ ਤਪ ਤੇਜ ਔਰੰਗਜ਼ੇਬ ਕੋਲੋਂ ਜਰਿਆ ਨਹੀਂ ਗਿਆ। ਉਸਨੇ ਝੂਠੀਆਂ ਕਸਮਾਂ ਖਾ ਕੇ ਕਲਗੀਧਰ ਤੋਂ ਕਿਲ੍ਹਾ ਛੁਡਵਾਇਆ ਆਨੰਦਪੁਰ ਸਾਹਿਬ ਜੀ ਦਾ, ਤੇ ਮਹਾਰਾਜ ਹੁਣ ਦੀਨੇ ਕਾਂਗੜ ਦੀ ਧਰਤੀ ਤੇ ਪਹੁੰਚ ਗਏ। ਸਾਰਾ ਪਰਿਵਾਰ ਵਾਰ ਦਿੱਤਾ ਹੈ, ਹੁਣ ਜ਼ੁਲਮ ਦੀਆਂ ਜੜ੍ਹਾਂ ਪੁੱਟਣ ਲੱਗੇ ਹਨ। ਕਲਮ ਦੇ ਨਾਲ ਦੋਵੇਂ ਚੀਜ਼ਾਂ ਦੇ ਧਨੀ ਸਨ, ਕਿਰਪਾਨ ਦੇ ਵੀ ਤੇ ਕਲਮ ਦੇ ਵੀ। ਤੇਗ ਦੇ ਵੀ ਧਨੀ ਦਸਵੇਂ ਪਾਤਸ਼ਾਹ ਮਹਾਰਾਜ, ਤੇ ਦੇਗ ਦੇ ਵੀ ਧਨੀ। ਦੇਗ ਤੇਗ ਜਗ ਮੈਂ ਦੋਊ ਚਲੈ, ਰਾਖ ਆਪ ਮੋਏ ਔਰ ਨੰਦ ਲੈ। ਐਸੀ ਕਲਮ ਚਲਾ ਰਹੇ ਨੇ ਔਰੰਗਜ਼ੇਬ ਨੂੰ। ਸਭ ਤੋਂ ਪਹਿਲਾਂ ਅਕਾਲ ਪੁਰਖ ਬਾਰੇ ਦੱਸਦੇ ਕਿ ਤੂੰ ਤਾਂ ਬਣਿਆ ਫਿਰਦਾ ਬੜਾ ਬਾਦਸ਼ਾਹ, ਪਰ ਤੇਰੇ ਵਰਗੇ ਲੱਖਾਂ ਬਾਦਸ਼ਾਹ ਅਕਾਲ ਪੁਰਖ ਨੇ ਪੈਦਾ ਕੀਤੇ, ਲੱਖਾਂ। ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼। ਪਰਮਾਤਮਾ ਕੋਲ ਕੋਈ ਸਾਜ ਬਾਜ ਫੌਜ ਕੁਛ ਨਹੀਂ ਹੈ, ਪਰ ਜੇ ਉਹ ਕਿਸੇ ਬੰਦੇ ਵੱਲ ਏਦਾਂ ਨਿਗਾਹ ਭਰ ਕੇ ਤੱਕ ਲਵੇ, ਸਾਰੇ ਸਾਜ ਬਾਜ ਉਹਨੂੰ ਦੇ ਦਿੰਦਾ ਹੈ। ਖੁਦਾਵੰਦ ਬਖਸ਼ਿੰਦਾ ਉਹ ਐਸ਼ ਅਰਸ਼, ਅਰਸ਼ ਦੀਆਂ ਐਸ਼ਾਂ ਕਰਾ ਦਿੰਦਾ ਹੈ। ਉਹ ਪਰਮੇਸ਼ਰ ਕੀੜੀ ਨੂੰ ਬਾਦਸ਼ਾਹ ਬਣਾ ਦਿੰਦਾ ਹੈ। ਸੋ ਮਹਾਰਾਜ ਪਹਿਲਾਂ ਅਕਾਲ ਪੁਰਖ ਦੀ ਉਸਤਤਾਂ ਦੱਸ ਰਹੇ ਹੈ, ਕਿਉਂਕਿ ਸਾਧ ਸੰਗਤ ਜੀ ਆਪਣਾ ਤੇ ਸਤਿਗੁਰਾਂ ਦਾ ਕਿਸੇ ਨਾਲ ਵੈਰ ਨਹੀਂ। ਜਿਹੜੇ ਬੰਦੇ ਨਾਲ ਵੀ ਗੱਲ ਕਰਨੀ ਹੈ, ਰੱਬ ਦੀ ਗੱਲ ਕਰਨੀ ਹੈ। ਧਰਮੀ ਬੰਦਾ ਜਦੋਂ ਕੋਈ ਗੱਲ ਕਰਦਾ, ਉਹ ਰੱਬ ਦੇ ਨਾਂ ਤੋਂ ਸ਼ੁਰੂ ਕਰਦਾ, ਰੱਬ ਦੇ ਨਾਂ ਤੇ ਹੀ ਸਮਾਪਤ ਕਰਦਾ। ਪਾਪੀ ਬੰਦਾ ਰੱਬ ਦਾ ਨਾਂ ਵਿੱਚ ਆਉਣ ਹੀ ਨਹੀਂ ਦਿੰਦਾ, ਕਦੀ ਵੀ ਨੋਟ ਕਰ ਲੈਣਾ ਗੱਲ ਨੂੰ। ਜਿਹੜੇ ਬੰਦੇ ਦੇ ਪੱਲੇ ਧਰਮ ਹੈ, ਉਹ ਭੈ ਵਿੱਚ, ਭਗਤੀ ਵਿੱਚ ਪਰਮੇਸ਼ਰ ਦੀ ਗੱਲ ਕਰੇਗਾ। ਜਿਹਦੇ ਪੱਲੇ ਅਧਰਮ ਹੈ, ਉਹ ਰੱਬ ਦੇ ਉਲਟ ਬੋਲੇਗਾ ਹਮੇਸ਼ਾ। ਇਹ ਨੋਟ ਕਰਨ ਵਾਲੀ ਗੱਲ ਹੈ, ਇੱਥੋਂ ਹੀ ਪਤਾ ਲੱਗਦਾ। ਬੰਦੇ ਦੀ ਪਛਾਣ ਤਿੰਨ ਚੀਜ਼ਾਂ ਨਾਲ ਹੁੰਦੀ ਹੈ, ਰਫਤਾਰ, ਗੁਫਤਾਰ, ਦਸਤਾਰ। ਕੱਪੜੇ ਪਾਏ ਕਿੱਦਾਂ ਦੇ ਪਾਏ ਹੈ, ਉਹਦੇ ਕੱਪੜਿਆਂ ਤੋਂ ਦੂਰੋਂ ਹੀ ਤੁਸੀਂ ਪਛਾਣ ਲੈਂਦੇ ਹੋ ਇਹ ਬੰਦਾ ਇਸ ਤਰ੍ਹਾਂ ਦਾ ਹੋਵੇਗਾ। ਇਹ ਫਲਾਣਾ ਬੰਦਾ ਆ ਰਿਹਾ, ਇਹਦੇ ਕੱਪੜੇ ਦੱਸਦੇ ਦੂਰੋਂ ਹੀ, ਰਫਤਾਰ, ਚਾਲ ਦੱਸਦੀ ਬੰਦੇ ਦੀ। ਤੁਰਦਾ ਬੰਦਾ ਸਿਆਣੇ ਪਛਾਣ ਲੈਂਦੇ ਤੁਰਦਾ ਕਿਵੇਂ ਹੈ। ਸਾਧੂ ਬੰਦੇ ਦੀ ਚਾਲ ਵੱਖਰੀ, ਚਲਾਕ ਬੰਦੇ ਦੀ ਚਾਲ ਵੱਖਰੀ, ਚੋਰਾਂ ਦੀ ਚਾਲ ਵੱਖਰੀ, ਯਾਰਾਂ ਦੀ ਚਾਲ ਵੱਖਰੀ, ਜੁਆਰਾਂ ਦੀ ਚਾਲ ਵੱਖਰੀ। ਮੀਲ ਤੋਂ, 2 ਮੀਲ ਤੋਂ ਤੁਸੀਂ ਨਿਗਾਹ ਮਾਰਦੇ ਹੋ, ਬੰਦਾ ਆਉਂਦਾ ਹੈ ਕਿਹੜਾ ਹੋਏਗਾ, ਚਾਲ ਤਾਂ ਫਲਾਣੇ ਦੀ ਲੱਗਦੀ ਹੈ। ਤੇ ਤੀਜੀ ਚੀਜ਼ ਹੈ ਗੁਫਤਾਰ, ਬੋਲੀ, ਬੋਲਦਾ ਹੈ, ਗੱਲਬਾਤ ਕਰਦਾ, ਕਿਹੜੇ ਵਿਊ ਤੋਂ ਕਰਦਾ, ਉਹਦੇ ਬੋਲਣ ਤੋਂ ਪਤਾ ਲੱਗ ਜਾਂਦਾ। ਮਹਾਰਾਜ ਦਸਵੇਂ ਪਾਤਸ਼ਾਹ ਬੋਲ ਰਹੇ ਨੇ ਔਰੰਗਜ਼ੇਬ ਨਾਲ, ਸਿੱਧੀਆਂ ਸਿੱਧੀਆਂ ਗੱਲਾਂ, ਖਰੀਆਂ ਖਰੀਆਂ ਕਰਨੀਆਂ ਨੇ, ਪਰ ਪਹਿਲਾਂ ਪਰਮੇਸ਼ਰ ਨੂੰ ਵਿੱਚ ਲਿਆਂਦਾ। ਤੋ ਇਹ ਬਚਨ ਕਹਿ ਕੇ ਕਿ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ਿੰਦ ਉਹ ਐਸ਼ ਅਰਸ਼। ਉਹ ਖੁਦਾ, ਉਹ ਅੱਲਾ ਤਾਲਾ, ਉਹ ਵਾਹਿਗੁਰੂ ਬਖਸ਼ਿਆਂ ਦਾ ਭੰਡਾਰ ਹੈ। ਜਿਹੜੇ ਬੰਦੇ ਕੋਲ ਸਾਜ ਬਾਜ ਕੁਝ ਨਹੀਂ ਹੁੰਦਾ, ਕੁਝ ਵੀ ਨਾ ਹੋਵੇ, ਉਹਦੇ ਪੈਰੀ ਜੁੱਤੀ ਨਾ ਹੋਵੇ, ਤਨ ਤੇ ਕੱਪੜਾ ਨਾ ਹੋਵੇ, ਕੋਈ ਉਹਦੇ ਕੋਲ ਕੁਝ ਵੀ ਨਾ ਹੋਵੇ, ਉਹਨੂੰ ਵੀ ਤਖ਼ਤ ਤੇ ਬਿਠਾ ਦਿੰਦਾ, ਸਾਰੇ ਸਾਜ ਬਾਜ ਬਣਾ ਦਿੰਦਾ, ਕੀੜਾ ਥਾਪ ਦੇ ਪਾਤਸ਼ਾਹ ਜੀ ਦੇ ਕੀੜਿਆਂ ਨੂੰ ਪਾਤਸ਼ਾਹ ਬਣਾ ਦਿੰਦਾ। ਐਸਾ ਵਾਹਿਗੁਰੂ ਉਹਦੀ ਵੱਡੀ ਵਡਿਆਈ ਦਸਵੇਂ ਪਾਤਸ਼ਾਹ ਬਿਆਨ ਕਰਦੇ। ਸੁਣੋ ਭਾਈ, ਔਰੰਗਜ਼ੇਬ ਸੁਣ ਰਿਹਾ, ਉਹਦੀ ਰੂਹ ਕੰਬ ਰਹੀ ਹੈ, ਸਾਡੇ ਅੰਦਰ ਵੀ ਔਰੰਗਜ਼ੇਬ ਬੈਠਾ ਹੈ, ਸਾਡੇ ਅੰਦਰ ਸਾਧ ਸੰਗਤ ਜੀ ਦੇਵਤਾ ਵੀ ਹੈ ਤੇ ਦੈਂਤ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ, ਜੀ ਦੇਵਤੇ ਕਿੱਦਾਂ ਦੇ ਹੁੰਦੇ ਆ ਤੇ ਦੈਂਤ ਕਿੱਦਾਂ ਦੇ ਹੁੰਦੇ, ਰਾਕਸ਼ਸ ਜਿਹਨੂੰ ਕਹਿੰਦੇ ਆ, ਕਿਉਂਕਿ ਆਮ ਲੋਕ ਇਹ ਸਮਝਦੇ ਆ ਵੀ ਦੇਵਤੇ ਬੜੇ ਸੋਹਣੇ, ਉਹਨਾਂ ਦੇ ਬੜੇ ਸੁੰਦਰ ਰੂਪ ਤੇ ਬੜੇ, ਉਹਨਾਂ ਦੇ ਮੁਕਟ ਬੜੇ ਸਿਰ ਤੇ ਹੁੰਦੇ ਆ, ਤੇ ਜਿਹੜੇ ਦੈਂਤ ਹੁੰਦੇ ਉਹਨਾਂ ਦੇ ਸਿੰਘ ਹੁੰਦੇ ਆ ਵੱਡੇ ਵੱਡੇ, ਵੱਡੇ ਵੱਡੇ ਲੰਮੇ ਲੰਮੇ ਦੰਦ, ਡਰਾਉਣਾ ਰੂਪ ਹੁੰਦਾ। ਸਾਧ ਸੰਗਤ ਜੀ ਮਹਾਰਾਜ ਕਹਿੰਦੇ, ਭਾਈ ਇਹ ਦੋਵੇਂ ਰੂਪ ਸਾਡੇ ਵਿੱਚ ਹੀ ਹੁੰਦੇ ਆ, ਸਾਧ ਕਰਮ ਜੇ ਪੁਰਖ ਕਮਾਵੇ, 24 ਅਵਤਾਰ ਪਾਤਸ਼ਾਹੀ ਦਸਵੀਂ, ਸਾਧ ਕਰਮ ਜੇ ਪੁਰਖ ਕਮਾਵੇ, ਜਿਹੜਾ ਬੰਦਾ ਸਾਧੂਆਂ ਵਾਲੇ ਕੰਮ ਕਰਦਾ, ਦਇਆ ਕਰਦਾ, ਧਰਮ ਕਰਦਾ, ਨੇਕੀ ਕਰਦਾ, ਨਾਮ ਦੇਵਤਾ ਜਗਤ ਕਹਾਵੇ, ਉਹਨੂੰ ਕੀ ਕਹਿੰਦੇ ਆ, ਉਹ ਬੰਦਾ ਤੇ ਯਾਰ ਬੜਾ ਦੇਵਤਾ ਹੈ, ਫਲਾਣਾ ਬੰਦਾ ਜਦੋਂ ਤੱਕ ਉਹਦੀ ਕੀ ਗੱਲ ਕਰਦੇ, ਉਹ ਤਾਂ ਦੇਵਤਾ ਹੈ, ਇੱਦਾਂ ਹੀ ਕਹਿੰਦੇ ਆ। ਕੋ ਕਿਰਤ ਕਰਮ ਜੇ ਜਗ ਮੈਂ ਕਰਹੀ, ਭੈੜੇ ਕੰਮ ਕਰਦਾ ਉਹਦਾ ਨਾਲ ਛੱਡੋ ਪਰੇ, ਉਹ ਤੇ ਰਾਕਸ਼ਸ ਹੈ, ਅਸੁਰ ਨਾਮ ਅਸੁਰ ਤਾਂ ਕੋ ਜਗ ਧਰਹੀ, ਚੰਗੇ ਮਾੜੇ ਦੇਵਤੇ ਤੇ ਰਾਕਸ਼ ਇੱਥੇ ਹੀ ਰਹਿੰਦੇ ਸਾਡੇ ਅੰਦਰ, ਸਾਡੇ ਅੰਦਰ ਹੀ ਚੰਗਿਆਈਆਂ, ਸਾਡੇ ਅੰਦਰ ਹੀ ਬੁਰਿਆਈਆਂ, ਕਦੀ ਚੰਗਿਆਈਆਂ ਸਿਰ ਚੁੱਕਦੀਆਂ ਨੇ, ਕਦੀ ਬੁਰਿਆਈਆਂ, ਕਦੀ ਸੁਖਮਣੀ ਸਾਹਿਬ ਦੀ ਅਸ਼ਟਪਦੀ ਪੜ੍ਹੋ, ਕਬੂ ਸੋਗ ਹਰਖ ਰੰਗ ਹਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬ ਆਕਾਸ਼ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਕਦੀ ਤੇ ਬ੍ਰਹਮ ਦੀਆਂ ਗੱਲਾਂ ਕਰਦਾ ਤੇ ਕਦੀ ਬੜਾ ਹੀ ਘਟੀਆ ਬਣ ਜਾਂਦਾ ਇਨਸਾਨ, ਹੈ ਅੰਦਰ ਹੀ, ਉਹ ਅਕਾਲ ਪੁਰਖ ਦੀ ਖੇਡ ਹੈ। ਸਾਧ ਸੰਗਤ ਜੀ, ਕਬੂ ਭਿਖਾਰੀ ਨੀਚ ਕਾ ਸਾਜਾ, ਕਬੂ ਹੋਏ ਬਹਿ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਦੋਂ ਤੇ ਬਾਦਸ਼ਾਹ ਬਣ ਜਾਂਦਾ, ਕਦੀ ਭਿਖਾਰੀ ਬਣ ਜਾਂਦਾ, ਇਹ ਜੀਵ ਦੇ ਅੰਦਰ ਹੀ ਸਾਰੀ ਖੇਡ ਹੈ। ਦੇਵਤੇ ਦੇ ਰਾਕਸ਼ਸ, ਚੰਗੇ ਦੇ ਮਾੜੇ ਸਾਡੇ ਅੰਦਰ ਬੈਠੇ ਹਨ। ਔਰੰਗਜ਼ੇਬ ਅੱਜ ਵੀ ਸਾਡੇ ਅੰਦਰ ਹੈ, ਜੇ ਸੁਣ ਲਵੇ ਤੇ ਮਰ ਜਾਏਗਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਮਹਾਂਪੁਰਸ਼ ਕਰਨੀ ਵਾਲੇ, ਉਹ ਕਹਿੰਦੇ ਹੁੰਦੇ ਸੀ ਜਫਰਨਾਮਾ ਰੋਜ਼ ਪੜਿਆ ਕਰੋ, ਕਹਿੰਦੇ ਕਿਉਂ, ਕਹਿੰਦੇ ਸਾਡੇ ਅੰਦਰ ਵੀ ਹੰਕਾਰ ਰੂਪੀ ਔਰੰਗਜ਼ੇਬ ਹੈ, ਇਹਨੂੰ ਵੀ ਪਤਾ ਲੱਗੇ ਵੀ ਤੂੰ ਕਿੱਥੇ ਖੜਾ, ਕੁਝ ਵੀ ਨਹੀਂ ਤੇਰੇ ਪੱਲੇ, ਆਪਣੀ ਆਪਣੀ ਥਾਂ ਤੇ ਹਰ ਬੰਦਾ ਆਪਣੇ ਆਪ ਨੂੰ ਕੁਝ ਸਮਝੀ ਬੈਠਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਭ ਕੋ ਪੂਰਾ ਆਪੋ ਹੋਵੇ, ਘੱਟ ਨਾ ਕੋਈ ਆਖੇ, ਕਿਸੇ ਨੂੰ ਪੁੱਛੋ ਸਵਾ ਸੇਰ ਹੀ ਨੇ ਸਾਰੇ, ਘੱਟ ਨਹੀਂ ਕੋਈ। ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਜਾਂਦੇ ਭਾਈ ਬਾਲਾ ਮਰਦਾਨਾ ਨਾਲ, ਤੇ ਕੀ ਵੇਖਿਆ, ਇੱਕ ਬੰਦਾ ਪੰਡ ਚੁੱਕੀ ਪਿੱਛੇ ਖੁਰਜੀ, ਮਹਾਰਾਜ ਨੇ ਰੋਕ ਲਿਆ, ਭਾਈ ਕੀ ਹੈ ਤੇਰੇ ਕੋਲ? ਉਹ ਸੀ ਫੇਰੀ ਵਾਲਾ। ਫੇਰੀ ਵਾਲਾ ਕਹਿਣ ਲੱਗਾ, ਮਹਾਰਾਜ ਮੈਂ ਗਰੀਬ ਆਦਮੀ ਹਾਂ, ਫੇਰੀ ਕਰਦਾ ਹਾਂ, ਲੂਣ ਹੈ, ਤੇਲ ਹੈ, ਧਨੀਆ ਹੈ, ਸਾਬਣ ਹੈ ਮੇਰੇ ਕੋਲ, ਥੋੜਾ ਬਾਲਾ ਮੈਂ ਕੱਪੜਾ ਵੀ ਰੱਖਦਾ, ਮਿਰਚਾਂ ਮਸਾਲੇ ਲੂਣ ਇਹ ਚੀਜ਼ਾਂ ਮੈਂ ਵੇਚਦਾ ਹਾਂ, ਛੋਟਾ ਛੋਟਾ ਸਮਾਨ ਉਹ ਪਿੰਡਾਂ 'ਚ ਵੇਚਦੇ ਸੀ, ਗਰੀਬ ਲੋਕ, ਥੋੜਾ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ। ਅੱਜ ਕੱਲ੍ਹ ਵੀ ਪਿੰਡਾਂ 'ਚ ਤੁਸੀਂ ਕਈ ਵਾਰੀ ਦੇਖੇ ਹੋਣੇ, ਸਾਈਕਲਾਂ 'ਤੇ, ਗੱਡੀਆਂ 'ਤੇ ਵੇਚਦੇ, ਪਹਿਲਾਂ ਮੋਢੇ 'ਤੇ ਤੁਰ ਕੇ। ਪਾਤਸ਼ਾਹ ਕਹਿੰਦੇ ਵਹਿਦ ਆ ਜਾ, ਉਹ ਰੁਕ ਗਿਆ ਵੀ ਸ਼ਾਇਦ ਇਹ ਕੋਈ ਮੇਰੇ ਤੋਂ ਲੈਣਗੇ। ਪਾਤਸ਼ਾਹ ਨੇ ਕਿਹਾ ਖੋਲ ਆਪਣੀ ਪਟਾਰੀ, ਜਦੋਂ ਖੋਲ ਕੇ ਬੰਨੇ ਵਿਖਾਈ, ਉਹ ਵੱਟੇ ਨਿਕਲ ਆਏ ਜਿਨ੍ਹਾਂ ਨਾਲ ਭਾਰ ਤੋਲਿਆ ਜਾਂਦਾ। ਮਹਾਰਾਜ ਕਹਿੰਦੇ ਇਹ ਕੀ ਨੇ? ਕਹਿੰਦਾ ਜੀ ਭਾਰ ਤੋਲਣ ਵਾਲੇ ਵੱਟੇ ਹੈ। ਉਹ ਕਹਿੰਦੇ ਇਹ ਕੀ ਹੈ? ਕਹਿੰਦਾ ਜੀ ਇਹ ਸੇਰ ਹੈ, ਕਿਲੋ, ਜਿਹਨੂੰ ਕਿਲੋ ਗ੍ਰਾਮ ਕਹਿ ਦਿੰਦੇ ਅੱਜ ਕੱਲ੍ਹ, ਪਹਿਲਾਂ ਸੇਰ ਚੱਲਦੇ ਸੀ, ਸੇਰ ਹੈ, ਇਹ ਅੱਧਾ ਸੇਰ ਹੈ, ਸਭ ਤੋਂ ਛੋਟਾ। ਕਹਿੰਦੇ ਇਹ ਜੀ ਪਾਈਆ ਹੈ। ਮਹਾਰਾਜ ਨੇ ਹੱਥ ਵਿੱਚ ਚੁੱਕ ਲਿਆ, ਕਹਿੰਦੇ ਵੇਖ ਮਰਦਾਨਿਆ ਇਹ ਕਿੱਡਾ ਮਹਾਨ ਹੈ, ਕਹਿੰਦੇ ਇਹਨੇ ਪਾਈਆ ਪਾ ਲਿਆ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਿੱਕਾ ਹੈ ਤਾਂ ਇਹਨੇ ਪਾ ਲਿਆ ਹੈ, ਵੱਡੇ ਰਹਿ ਜਾਂਦੇ ਆ। ਹੁਣ ਇਹਦੇ ਚ ਰਮਜ ਹੈ, ਪਾਈਆ ਜੇ ਸ਼ੇਰ ਦਾ ਵੱਟਾ ਹੋਵੇ ਤੇ ਉਹਦੇ ਨਾਲ ਪਾਈਆ ਨਹੀਂ ਤੋਲਿਆ ਜਾਂਦਾ, ਪਰ ਪਾਈਏ ਨਾਲ ਸਿਰ ਤੋਲਿਆ ਜਾਣਾ। ਕਿਵੇਂ? ਚਾਰ ਪਾਈਏ ਕਰ ਦਿਓ, ਪੂਰਾ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਸਾਰੀਆਂ ਗੱਲਾਂ ਕਹਿਤੀਆਂ ਇੱਕੋ ਰਮਜ, ਕਹਿੰਦੇ ਪਾਈਆ ਇਹਨੇ ਪਾ ਲਿਆ, ਧੰਨ ਹੈ। ਉੱਥੇ ਕਹਿਣ ਦਾ ਭਾਵ ਸੀ ਵੀ ਜਿਹੜਾ ਨਿੱਕਾ ਬਣਦਾ ਉਹ ਵੱਡਾ ਬਣ ਜਾਂਦਾ ਹੈ। ਆਪਸ ਕੋ ਜੋ ਜਾਣਿਆ ਨੀਚਾ ਸੋ ਗਨੀਆ ਸਭ ਤੇ ਉੱਚਾ। ਅਸੀਂ ਸਾਧ ਸੰਗਤ ਜੀ ਸੇਰ ਸਵਾ ਸੇਰ ਹੀ ਬਣਦੇ ਹਾਂ, ਘੱਟ ਹੁੰਦੇ ਹੀ ਕੋਈ। ਸਭ ਕੋ ਪੂਰਾ ਆਪੋ ਹੋਵੇ, ਘੱਟ ਨਾ ਕੋਈ ਆਖੇ। ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ। ਸੱਚੇ ਪਾਤਸ਼ਾਹ ਮਹਾਰਾਜ ਬਚਨ ਕਹਿ ਰਹੇ ਨੇ ਔਰੰਗਜ਼ੇਬ ਨੂੰ। ਪਰਮੇਸ਼ਰ ਦੀ ਉਸਤਤ ਸੁਣੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜਹਾਂ ਪਾਕ ਜਬਰ ਸਤ ਜਹਰ ਜਹੂਰ,
ਜਹਾਂ ਪਾਕ ਜਹਾਂ ਜਹਾਨ ਦੁਨੀਆ ਸੰਸਾਰ ਨੂੰ ਕਹਿੰਦੇ ਹੈ, ਫਾਰਸੀ ਜੋ ਭਾਸ਼ਾ ਚੱਲ ਰਹੀ ਸਾਰੀ। ਮਹਾਰਾਜ ਕਹਿੰਦੇ ਜਹਾਂ ਜਹਾਨ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਿਤਨਾ ਕੁਝ ਹੈ ਉਹਨੂੰ ਪਵਿੱਤਰ ਕਰਨ ਵਾਲਾ ਵਾਹਿਗੁਰੂ ਹੈ, ਸੁੱਚਾ ਕਰਨ ਵਾਲਾ। ਜੇ ਦੇਖਿਆ ਜਾਵੇ ਇਸ ਦੁਨੀਆਂ ਦੀ ਹਰ ਚੀਜ਼ ਝੂਠੀ ਹੈ। ਕਿਸੇ ਚੀਜ਼ ਨੂੰ ਹੱਥ ਲਾਓ ਉਹ ਮੈਲੀ ਹੋ ਜਾਂਦੀ ਹੈ। ਕੋਈ ਚੀਜ਼ ਹੈ, ਬੰਦੇ ਦਾ ਸਰੀਰ ਸਭ ਤੋਂ ਨੇੜੇ ਆਪਣੇ, ਇਹਨੂੰ ਆਪਾਂ ਪਵਿੱਤਰ ਮੰਨਦੇ ਹਾਂ, ਪਰ ਇਹਦੇ ਵਰਗੀ ਗੰਦੀ ਚੀਜ਼ ਕੋਈ ਨਹੀਂ। ਅੱਖਾਂ ਵਿੱਚੋਂ ਗਿੱਡ ਨਿਕਲਦਾ, ਕੰਨਾਂ ਚੋਂ ਮੈਲ, ਨੱਕਾਂ ਚੋਂ ਮੈਲ, ਦੰਦਾਂ ਚੋਂ ਮੈਲ, ਪਸੀਨਾ ਮੈਲ, ਮਲ ਮੂਤਰ ਮੈਲ ਹੀ ਮੈਲ, ਹਰ ਚੀਜ਼ ਮੈਲੀ ਹੈ। ਨਿਰਮਲ ਕਿਹੜੀ ਚੀਜ਼ ਹੈ? ਨਿਰਮਲ ਉਸ ਪਰਮੇਸ਼ਰ ਦਾ ਨਾਮ ਹੈ, ਜੇ ਬੰਦਾ ਜਪ ਲੇ ਤੇ ਪਵਿੱਤਰ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿ। ਪਾਕ ਸ਼ਬਦ ਮੁਸਲਮਾਨਾਂ ਵਿੱਚ ਬੜਾ ਪ੍ਰਚਲਿਤ ਹੈ। ਪਾਕ ਦਾ ਅਰਥ ਹੈ ਪਵਿੱਤਰ। ਜਹਾਂ ਪਾਕ, ਪਰਮਾਤਮਾ ਵਾਹਿਗੁਰੂ ਜਹਾਨ ਨੂੰ ਪਵਿੱਤਰ ਕਰਨ ਵਾਲਾ ਹੈ। ਪੂਰੀ ਦੁਨੀਆ ਪਵਿੱਤਰ ਹੋ ਜਾਂਦੀ ਹੈ ਜਦੋਂ ਵਾਹਿਗੁਰੂ ਵਾਹਿਗੁਰੂ ਜਪੀਦਾ ਹੈ। ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਤ ਸਮਾਣੀ। ਜਿੱਥੇ ਤੁਸੀਂ ਨਾਮ ਜਪਦੇ ਹੋ ਉਹ ਕਮਰਾ ਪਵਿੱਤਰ ਹੋ ਜਾਂਦਾ। ਪ੍ਰਸ਼ਾਦਾ ਛਕਣ ਲੱਗਿਆ ਵਾਹਿਗੁਰੂ ਕਹਿ ਕੇ ਮੂੰਹ ਚ ਬੁਰਕੀ ਪਾਈਏ, ਬੁਰਕੀ ਪਵਿੱਤਰ ਹੋ ਜਾਂਦੀ ਹੈ। ਵਾਹਿਗੁਰੂ ਕਹਿ ਕੇ ਸੰਸਾਰ ਨੂੰ ਵੇਖੀਏ, ਵਾਹਿਗੁਰੂ ਦਾ ਰੂਪ ਤੇ ਸਾਰੀ ਦ੍ਰਿਸ਼ਟੀ ਪਵਿੱਤਰ ਹੋ ਜਾਂਦੀ ਹੈ, ਸ੍ਰਿਸ਼ਟੀ ਪਵਿੱਤਰ ਹੋ ਜਾਂਦੀ ਹੈ। ਪਰਮੇਸ਼ਰ ਪਵਿੱਤਰ ਹੀ ਹੈ, ਹੋਰ ਕੋਈ ਚੀਜ਼ ਪਵਿੱਤਰ ਨਹੀਂ। ਵਾਹਿਗੁਰੂ ਪਵਿੱਤਰ ਹੈ ਜਹਾਂ ਪਾਕ। ਔਰ ਇਹ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਨਿਰਲੇਪ ਹੈ, ਇਸ ਗੱਲ ਨੂੰ ਗਿਆਨੀ ਪੁਰਸ਼ ਸਮਝਦੇ ਹੈ। ਉਹ ਨਿਰਲੇਪ ਹੈ ਸਾਰੀਆਂ ਚੀਜ਼ਾਂ ਨੂੰ ਮੈਲ ਲੱਗਣੀ, ਜੇ ਦੁਨੀਆਂ ਦੀਆਂ ਨੂੰ, ਦੁਨੀਆਂ ਦੀ ਹਰ ਚੀਜ਼ ਮੈਲੀ ਹੋਣੀ ਹੈ, ਪਰਮੇਸ਼ਰ ਦੀ ਜੋਤ ਮੈਲੀ ਨਹੀਂ ਹੋਣੀ, ਉਹ ਨਹੀਂ ਮੈਲੀ। ਅੰਦਰ ਜਿਹੜੀ ਆਤਮਾ ਜੇ ਨਾ ਨਿਰਮਲ ਸ਼ੁੱਧ ਜੋਤ ਅਕਾਲ ਪੁਰਖ ਦੀ, ਉਹ ਮੈਲੀ ਨਹੀਂ ਹੁੰਦੀ। ਮਨ ਮੈਲਾ ਹੋ ਜਾਂਦਾ, ਬੁੱਧੀ ਮੈਲੀ ਹੋ ਜਾਂਦੀ ਹੈ। ਅਸੀਂ ਕਹਿੰਦੇ ਆਤਮਾ ਮੈਲੀ ਹੋ ਗਈ, ਆਤਮਾ ਨਹੀਂ ਮੈਲੀ, ਮਨ ਮੈਲਾ ਹੁੰਦਾ, ਬੁੱਧੀ ਵੀ ਮੈਲੀ ਹੁੰਦੀ ਹੈ, ਚੇਤਾ ਵੀ ਮੈਲਾ ਹੁੰਦਾ, ਪਰ ਆਤਮਾ ਨਹੀਂ ਮੈਲੀ ਹੁੰਦੀ। ਉਹ ਨਿਰਮਲ ਹੈ, ਸ਼ੁੱਧ ਹੈ, ਉਹ ਜੋਤ ਹੈ ਅਕਾਲ ਪੁਰਖ ਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਪਵਿੱਤਰ ਹੈ ਜਿਹੜੀ ਚੀਜ਼ ਵਿੱਚ ਉਹ ਵਸਦਾ, ਉਹ ਪਵਿੱਤਰ ਹੋ ਜਾਂਦੀ ਹੈ। ਜਹਾਂ ਪਾਕ, ਸੰਸਾਰ ਨੂੰ ਪਵਿੱਤਰ ਕਰਨ ਵਾਲਾ ਵਾਹਿਗੁਰੂ ਹੈ। ਜਬਰਸਤ ਜਬਰ ਜਾਹੋ ਜਲਾਲ ਵਾਲਾ ਬੜਾ ਬਲੀ ਹੈ, ਬੜਾ ਤਾਕਤਵਰ ਹੈ। ਅਸਤ ਮੈਨੇ ਹੈ, ਫਾਰਸੀ ਦਾ ਨਿਯਮ ਹੈ, ਐੜਾ ਅੱਖਰ ਵਿੱਚੋਂ ਨਿਕਲ ਆਉਂਦਾ ਹੈ ਜਬਰਸਤ। ਮਹਾਰਾਜ ਕਹਿੰਦੇ ਜਬਰ ਅਸਤ ਹੈ, ਬੜਾ ਬਲੀ ਹੈ ਵਾਹਿਗੁਰੂ। ਜ਼ਾਹਿਰ ਜ਼ਹੂਰ, ਜ਼ਾਹਰਾ ਜ਼ਹੂਰ ਦਿਸਦਾ ਜੇ ਉਹਦਾ ਤਪ ਤੇਜ ਵੇਖਣਾ, ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ। ਬੁੱਲਿਆ ਸ਼ੋਹ ਤੈਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਕਿਸੇ ਪਹਿਲਵਾਨ ਦੇ ਡੋਲੇ ਵੇਖ ਕੇ ਪਹਿਲਵਾਨ ਨੂੰ ਤਗੜਾ ਨਾ ਸਮਝਿਆ ਜੇ, ਉਹਦੇ ਵਿੱਚ ਅਕਾਲ ਪੁਰਖ ਦੀ ਜੋਤ ਜਿੰਨਾ ਚਿਰ ਹੈ ਉਹਨਾਂ ਚਿਰ ਉਹ ਪਹਿਲਵਾਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। जे जोत निकल गई वह बेचारा अपने पैरां नाल तुर के अपनी मड़ियां तक नहीं जा सकता, दूजियां दे मोढ़ियां ते ले जाना पैंदा। किसे डाक्टर दी विद्या नूं वेख के भी बड़े वड्डे इलाज करदा उहनूं सियाणा ना समझा जे। अकाल पुरख दी जोत अंदर बह के डाक्टरी कर रही है। जारा जूर वेखो जोत दी कला, जोत तों बिना कख भी नहीं। साहब कहिंदे जोत बिना जगदीश की जगते उलंघे जाए। श्री गुरु ग्रंथ साहिब भगत कबीर सलोकां च आउंदा जोत बिना जगदीश की, ओदी जोत तों बिना जगत कुछ भी नहीं। जे आखो श्री वाहिगुरु, कोई बड़ा सोहना सुंदर मनुख है, असीं कहिंदे आ बड़ा सोहना है, बड़ा सोहना है, इहदियां अखां बड़ियां सोहणियां, इहदी नक बड़ी सोहणी, इहदा मत्था बड़ा सोहणा, पर जे उहदे विचों अकाल पुरख दी जोत निकल जावे उहदी सुंदरता कित्थे जांदी है? उसे वेले मुरझा जांदी, उसे वेले, सकिंट भी नहीं लगदा। फुल बड़ा सोहणा खिड़िया होया जे उहदे च जोत निकल जावे मसल के जमीन ते डिग पैंदा, इक धेला उहदी कदर नहीं रहिंदी। सारी कला जोत दी है। महाराज कहिंदे जहां पाक जबरस्त जाहर जहूर, पवित्र करन वाला शुद्ध स्वरूप वाहिगुरु ओ जारा जहूर तुहाडे सामने अपने नूरों नूर नाल चमक रहा है। हां जी
उजामी देहो हमचू हाजर हजू।
ओ परमात्मा बख्शिशां देण वाला है, जो ओहदे दर ते आ जांदा है ओहनू ओ झोलियां भर दिंदा है। उजामी देहो खजाने भर दिंदा, हाजरा हजूर जे लुकिया छिपिया नहीं, रब साडी अख दे उत्ते पड़दा पिया, रब ते कोई पड़दा नहीं पिया होया, सानू भरम दे पड़दे नाल रब नहीं दिसदा। हां जी
अता बख्श ओ पाक परवरदगार।
ओ परमात्मा पाक पवित्र करन वाला परवरदगार, सारियां दी परवरिश करन वाला ते अता करन वाला सारियां दातां। दुध मंगो ते दुध मिलदा, पुत मंगो ते पुत मिलदा, जो मंग है ठाकुर अपने ते सोई सोई देव। नानक दास मुख ते जो बोला इहा उहा सच होवै। गुरु रामदास पातशाह कोले इक माई ने सवाल कीता, उहदा पति बड़ी सेवा करदा सी बहुत भावना नाल, उम्र दोवां दी 60 साल दी सी, माई दी वी ते पति दी वी। घरों आए सन बेचारे, बच्चा कोई नहीं सी ते शरीकां ने प्याली खो ली ते रो रो के वह माई अन्नी हो गई। सतगुरु रामदास साहब जी दी सेवा कीती, लकड़ा लंगर ले लियांदा सी, एक भार लिया के लंगर च पा दिंदा सी, एक पंड लिया के जमा कर छड़दा सी। कला ऐसी गुरु की वरती, सियाल दे दिन सन, मीह बड़ा पैन लग पिया ते ठंड दे नाल उदों कसरावां भी नहीं सन, कमरे भी नहीं सन, जिथे जिथे गुरु के सिख बैठे बेचारे अग से एक गुजारा करदे सी। लंगर च जिहड़ा बालन सी सारा भाई आदम दा लियांदा होया कम आ गया। खुश होए गुरु रामदास साहब, कहण लगे भाई आदम नूं बुलाओ, ने सेवा कीती है, भाई सिखा मांग की मंगदा, घरों का पुत्र लैन आया सी, पर संगत च बैठा चिट्टी दाड़ी अपनी वेख के सोचा च पै गया मैं की मंगा। कहन लगा जी सिखी सिदक भरोसा नामदान सेवा सिमरन। महाराज कहिंदे उहदा दित्ता होर कुछ मांग, कहिंदा जी सेवा सिमरन ही बस। तीन वारी महाराज ने आख्या उहने पुत्र नहीं मंगिया। जदों अपने डेरे जिथे श्री अमृतसर विच कोई कुल्ली पाई हुई सी उत्थे अपनी घर वाली कोल जाके बैठा, ओनू दसिया अज गुरु जी बड़े खुश होए सी, मैनू कहंदे सी मंग लै। कहंदी फिर तू की मंगिया? मैं तो सिखी मंगी है, तू पुत्र क्यों नहीं मंगिया? वो कहन लगा हुण मैं संगत विच पुत्र मंगदा, लोकां ने हसना सी बुढ़ा बंदा इन्नी उम्र च पुत्र मंगदा। कहंदी चल मैनू लैके चल बाबे कोल। जिद पै गई, खेड़े पै गई, बांह फड़ के लियांदी, अखां तों घट दिसदा सी, मध्यम पै गई सी जोत रो रो के। कहन लगी सच्चे पातशाह भी मेरा कोई नहीं हक, मेरे घर वाले नूं कहा भी मंग ला, मैनू क्यों नहीं बुलाया? ਮਹਾਰਾਜ ਕਹਿੰਦੇ ਮਾਈ ਟਾਈਮ ਹੀ ਹੁੰਦਾ, ਸਮਾਂ ਹੁੰਦਾ, ਲੰਘ ਗਿਆ। ਕਹਿੰਦੀ ਸਮਾਂ ਤੇਰੇ ਦਲ ਤੋਂ ਵੀ ਲੰਘਦਾ, ਮੈਂ ਵੀ ਮੇਰਾ ਵੀ ਹਿੱਸਾ ਮੈਂ ਵੀ ਮੰਗਣਾ। ਮਹਾਰਾਜ ਕਹਿਣ ਲੱਗੇ ਮਾਈ ਫਿਰ ਚੰਗਾ, ਜੇ ਤੂੰ ਕਹਿੰਦੀ ਹੈ ਇੱਕ ਚੀਜ਼ ਮੰਗੀ ਜਿਹੜੀ ਮੰਗਣੀ ਹੈ। ਸੋਚਾਂ 'ਚ ਪੈ ਗਈ। ਮਹਾਰਾਜ ਕਹਿੰਦੇ ਮੰਗ ਛੇਤੀ। ਕਹਿੰਦੀ ਬਾਬਾ ਜੀ ਮੰਗਦੀ ਹਾਂ, ਸੋਚਦੀ ਹਾਂ ਕਿਵੇਂ ਮੰਗਾਂ। ਉਸ ਮਾਈ ਨੇ ਸਤਿਗੁਰੂ ਅੱਗੇ ਦੋਹਰਾ ਬਣਾ ਕੇ ਪੜ੍ਹ ਦਿੱਤਾ। ਕਹਿਣ ਲੱਗੀ ਸੱਚੇ ਸਤਿਗੁਰੂ ਅੱਗੇ ਇੱਕ ਵਾਰ ਮੰਗਾਂ ਭਿੱਖਾਂ, ਉਹਦਾ ਨਾਂ ਸੀ ਭਿੱਖਾਂ। ਭਿੱਖਾਂ ਇੱਕ ਵਾਰ ਮੰਗਦੀ ਹੈ, ਸੋਨੇ ਦੀ ਮਧਾਣੀ ਹੋਵੇ ਪੋਤਰੇ ਨੂੰ ਦੁੱਧ ਰਿੜਕਦੀ ਵੇਖਾਂ। ਮਹਾਰਾਜ ਹੱਸ ਪਏ। ਮਾਈ ਤੈਨੂੰ ਆਖਿਆ ਸੀ ਇੱਕ ਮੰਗ, ਤੂੰ ਤੇ ਤਿੰਨ ਮੰਗ ਲਏ ਆ। ਕਹਿੰਦੀ ਜੀ ਇੱਕੋ ਹੀ ਤੇ ਮੰਗਿਆ ਵੀ ਸੋਨੇ ਦੀ ਮਧਾਣੀ ਹੋਵੇ ਪੋਤਰੇ ਨੂੰ ਦੁੱਧ ਰਿੜਕਦੀ ਵੇਖਾਂ। ਮਹਾਰਾਜ ਕਹਿੰਦੇ ਹੁਣ ਤੂੰ ਮੰਗ ਲਿਆ, ਦੇਣਾ ਤੇ ਪਊ ਸਾਨੂੰ, ਪਰ ਮੰਗੇ ਤੂੰ ਤਿੰਨ ਨੇ। ਸੋਨੇ ਦੀ ਮਧਾਣੀ ਰਾਜਾਂ ਦੇ ਘਰ ਹੁੰਦੀ ਹੈ, ਗਰੀਬ ਆਦਮੀ ਦੇ ਘਰ ਨਹੀਂ ਹੁੰਦੀ। ਪੋਤਰੇ ਨੂੰ ਤਾਂ ਆਉਂਦੀ ਹੈ ਜੇ ਪਹਿਲਾਂ ਪੁੱਤਰ ਹੋਵੇ। ਤੇ ਵੇਖਾਂ ਅੱਖਾਂ ਵੀ ਮੰਗ ਲਈਆਂ ਨੇ, ਵੇਖੇਂਗੀ ਤੇ ਅੱਖਾਂ ਨਾਲ ਹੀ ਨਾ, ਤੇਰੀਆਂ ਅੱਖਾਂ ਵੀ ਠੀਕ ਹੋ ਜਾਣਗੀਆਂ। ਤੇਰੇ ਘਰ ਇੱਕ ਮਹਾਂਪੁਰਸ਼ ਹੋਏਗਾ, ਉਹਦਾ ਨਾਮ ਭਾਈ ਭਗਤੂ ਹੋਏਗਾ, ਉਹਦਾ ਪਰਿਵਾਰ ਰਾਜ ਕਰੇਗਾ। ਭਾਈ ਭਗਤੂ ਦਾ ਜਨਮ ਹੋਇਆ, ਉਹਦਾ ਪੁੱਤਰ ਭਾਈ ਗੋਰਾ ਹੋਇਆ, ਗੋਰੇ ਦਾ ਪੁੱਤਰ ਦਿਆਲਦਾਸ ਹੋਇਆ, ਦਿਆਲਦਾਸ ਦਾ ਦੇਸੂ ਸਿੰਘ। ਉਹਨੇ ਕੈਥਲ ਰਿਆਸਤ ਕਾਇਮ ਕੀਤੀ। ਅੱਗੇ ਜਾ ਕੇ ਮਹਾਰਾਜਾ ਉਦੇ ਸਿੰਘ ਜੀ ਹੋਏ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਨੂੰ ਆਪਣੇ ਕੋਲ ਆ ਕੇ ਸੂਰਜ ਪ੍ਰਕਾਸ਼ ਲਿਖਵਾਇਆ। ਸੋ ਖਾਲਸਾ ਜੀ, ਗੁਰੂ ਤਾਂ ਸਮਰੱਥ ਹੈ, ਜਦੋਂ ਬਖਸ਼ਣ ਤੇ ਆਉਂਦਾ ਨਾ ਫਿਰ ਸਾਰਾ ਕੁਝ ਹੀ ਬਖਸ਼ ਦਿੰਦਾ। ਮਹਾਰਾਜ ਕਹਿੰਦੇ ਅਤਾ ਬਖਸ਼ ਉਹ ਪਾਕ ਪਰਵਰਦਗਾਰ। ਉਹ ਕੋਈ ਛੋਟੀ ਮੋਟੀ ਇਹ ਨਹੀਂ ਵੀ ਆਪਾਂ ਲੋਕ ਪਤਾ ਕੀ ਕਰਦੇ ਹਾਂ, ਆਪਾਂ ਉਹ ਚੀਜ਼ ਦਿੰਦੇ ਹਾਂ ਜਿਹੜੀ ਸਾਡੇ ਕੰਮ ਨਾ ਹੋਵੇ। ਲਓ ਬਾਬਾ ਜੀ ਤੁਸੀਂ ਲੈ ਜਾਓ। ਕਈ ਚੀਜ਼ਾਂ ਸਾਰੀ ਉਮਰ ਗਿਫਟ ਬਣੀਆਂ ਰਹਿੰਦੀਆਂ, ਯੂਜ ਨਹੀਂ ਹੁੰਦੀਆਂ। ਮੈਂ ਤੁਹਾਨੂੰ ਦਿੱਤੀ, ਤੁਸੀਂ ਅੱਗੇ ਦੇ ਦਿੱਤੀ, ਅੱਗੇ ਦੀ ਅੱਗੇ ਘੁੰਮਦੀ, ਕੰਮ ਦੀ ਹੈ ਹੀ ਨਹੀਂ, ਉਹ ਸਰੋਪੇ ਵਿੱਚ ਚੱਲਣੀ ਹੈ। ਸੋ ਖਾਲਸਾ ਜੀ, ਮਹਾਰਾਜ ਅਕਾਲ ਪੁਰਖ ਏਦਾਂ ਨਹੀਂ ਕਰਦਾ, ਉਹ ਤਾਂ ਰੀਝ ਕੇ ਦਿੰਦਾ, ਰੀਝ ਕੇ। ਦਸਮ ਪਾਤਸ਼ਾਹ ਕ੍ਰਿਸ਼ਨ ਅਵਤਾਰ ਚ ਲਿਖਦੇ ਨੇ, ਰੀਝ ਕੈ ਦਾਨ ਦਿਓ ਜਿਨ ਕੋ ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਹਨੂੰ ਗੁਰੂ ਪਰਮੇਸ਼ਰ ਰੀਝ ਕੇ ਦਿੰਦਾ, ਉਹਨੂੰ ਹੋਰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਰਹਿੰਦੀ। ਉਹਦਾ ਮਨ ਹੀ ਨਹੀਂ ਕਰਦਾ ਕਿਸੇ ਹੋਰ ਕੋਲੋਂ ਮੰਗਣ ਜਾਵਾ।
ਰਹੀਮ ਸਤੋ ਰੋਜੀ ਦਿਓ ਹਰ ਦਿਆਰ।
ਉਹ ਰਹਿਮ ਕਰਨ ਵਾਲਾ ਹੈ, ਰੋਜ਼ੀ ਦੇਣ ਵਾਲਾ ਹੈ, ਹਰ ਦਿਆਰ। ਹਰ ਦਿਆਰ ਕਹਿੰਦੇ ਮੁਲਕ ਨੂੰ, ਹਰ ਮੁਲਕ ਵਿੱਚ। ਇੱਥੇ ਆਪਾਂ ਆਏ ਹਾਂ ਕੈਨੇਡਾ ਵਿੱਚ, ਇੱਥੇ ਵੀ ਸਾਨੂੰ ਪ੍ਰਸ਼ਾਦਾ ਦੇ ਰਿਹਾ। ਜਦੋਂ ਆਪਾਂ ਪੰਜਾਬ ਵਿੱਚ ਸੀ ਉੱਥੇ ਵੀ ਦੇ ਰਿਹਾ ਸੀ। ਜਿਹੜੇ ਅਫਰੀਕਾ ਗਏ ਨੇ ਉੱਥੇ ਉਹਨਾਂ ਨੂੰ ਦੇ ਰਿਹਾ। ਜਿਹੜੇ ਪੱਥਰਾਂ 'ਚ ਪਹਾੜਾਂ ਵਿੱਚ ਜਦੋਂ ਅਸੀਂ ਹੇਮਕੁੰਡ ਸਾਹਿਬ ਵੱਲ ਜਾਈਦਾ ਹੈ ਤਾਂ ਬੜੇ ਹੈਰਾਨ ਹੋਈਦਾ ਵੀ ਇੱਥੇ ਕੀ ਖਾਂਦੇ ਹੋਣਗੇ ਲੋਕ। ਪਰ ਮਹਾਰਾਜ ਕਹਿੰਦੇ ਸੈਲ ਪੱਥਰ ਮੈਂ ਜੰਤੇ ਉਪਾਏ, ਤਾਂ ਕਾ ਰਿਜ਼ਕ ਆ ਗਏ ਕਰ ਧਰਿਆ। ਇੱਕ ਸਰਕਾਰ, ਕਿੱਡੀ ਵੱਡੀ ਸਰਕਾਰ, ਆਪਣੇ ਮੁਲਕ ਨੂੰ ਰੋਟੀ ਪੂਰੀ ਤਰ੍ਹਾਂ ਨਹੀਂ ਦੇ ਸਕਦੀ। ਕਈ ਵਾਰੀ ਬੇਵਸ ਹੋ ਜਾਂਦੀ, ਹੱਥ ਖੜੇ ਹੋ ਜਾਂਦੇ ਆ, ਬੜੇ ਤਰਲੇ ਕਰਨੇ ਪੈਂਦੇ ਆ ਸਮਾਜ। ਪਰ ਅਕਾਲ ਪੁਰਖ ਕੀੜਿਆਂ ਨੂੰ ਵੀ ਦੇ ਰਿਹਾ, ਪੰਛੀਆਂ ਨੂੰ ਵੀ ਦੇ ਰਿਹਾ, ਸਭ ਨੂੰ ਦੇ ਰਿਹਾ। ਉਹਦਾ ਸਿਸਟਮ ਉਹਦੇ ਕੋਲ ਹੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੀ ਸਰਕਾਰ ਉਹਦੀ ਹੈ। ਸਰਕਾਰ ਤਾਂ ਆਪਾਂ ਬਣਾਈ, ਸਿਸਟਮ ਚਲਾਉਣ ਲਈ ਇਹ ਵੀ ਅਕਾਲ ਪੁਰਖ ਦੀ ਆਗਿਆ ਅਨੁਸਾਰ ਹੀ, ਸਾਨੂੰ ਬੁੱਧੀ ਦਿੱਤੀ ਵੀ ਇੱਦਾਂ ਕਰ ਲਓ। ਜਿਹੜਾ ਇਹ ਸਿਸਟਮ ਹੈ ਨਾ, ਇਹ ਵੀ ਅਕਾਲ ਪੁਰਖ ਨੇ ਹੀ ਸਾਡਾ ਕਾਇਮ ਕੀਤਾ ਹੋਇਆ। ਕਿਸੇ ਨੂੰ ਕੋਈ ਕੰਮ ਲਾਇਆ, ਕਿਸੇ ਨੂੰ ਕੋਈ ਕੰਮ ਲਾਇਆ, ਸਿਸਟਮ ਬਣਾਇਆ, ਇਹ ਵੀ ਉਹਨੇ ਬੁੱਧੀ ਦਿੱਤੀ ਤੇ ਬੁੱਧੀ ਨਾਲ ਸਰਕਾਰਾਂ ਬਣੀਆਂ, ਸਿਸਟਮ ਬਣੇ, ਪ੍ਰਬੰਧ ਬਣੇ। ਪਰ ਜੇ ਆਪਾਂ ਕਹੀਏ ਵੀ ਅਸੀਂ ਬਣਾ ਲਿਆ ਤਾਂ ਭੁਲੇਖਾ ਹੈ, ਉਹਦੀ ਕਿਰਪਾ ਨਾਲ ਹੀ ਸਾਰਾ ਕੁਝ ਹੋਇਆ। ਮਹਾਰਾਜ ਕਹਿੰਦੇ ਹਰ ਦਿਆਰ, ਹਰ ਮੁਲਕ ਦੇ ਵਿੱਚ ਰੋਜ਼ੀ ਦੇਣ ਵਾਲਾ ਹੈ।
ਸਾਹਿਬ ਦਿਆਰ ਹਸ ਆਜਮ ਅਜੀਮ।
ਸਾਹਿਬ ਦਿਆਰ, ਫਿਰ ਦਿਆਰ ਸ਼ਬਦ ਆਇਆ। ਦਿਆਰ ਦਾ ਅਰਥ ਹੈ ਮੁਲਕ, ਸਾਰਿਆਂ ਮੁਲਕਾਂ ਦਾ ਬਾਦਸ਼ਾਹ ਹੈ ਉਹ। ਸੰਸਾਰ ਦੇ ਵਿੱਚ ਕੋਈ ਅਮਰੀਕਾ ਦਾ ਬਾਦਸ਼ਾਹ, ਕੋਈ ਕੈਨੇਡਾ ਦਾ, ਕੋਈ ਹਿੰਦੁਸਤਾਨ ਦਾ, ਕੋਈ ਚੀਨ ਦਾ, ਕੋਈ ਅਫਰੀਕਾ ਦਾ, ਪਰ ਸਾਰੀ ਦੁਨੀਆਂ ਦਾ ਪਾਤਸ਼ਾਹ ਉਹ ਮੇਰਾ ਵਾਹਿਗੁਰੂ ਅਕਾਲ ਪੁਰਖ ਹੀ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, 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 ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਉਹ ਅਕਾਲ ਪੁਰਖ ਵਾਹਿਗੁਰੂ ਸਾਹਿਬ ਦਿਆਰਸਤ ਸਾਰਿਆਂ ਮੁਲਕਾਂ ਦਾ ਮਾਲਕ ਹੈ। ਇਹ ਮੁਲਕ ਤਾਂ ਚਲੋ ਧਰਤੀ ਤੇ ਹਨ, ਜਿਹੜੇ ਹੋਰ ਖੰਡਾਂ ਬ੍ਰਹਮੰਡਾਂ ਦੇ ਮੁਲਕ ਹਨ ਉਹਦਾ ਤੇ ਅਜੇ ਸਾਨੂੰ ਪਤਾ ਹੀ ਨਹੀਂ ਲੱਗਾ, ਪਰ ਪਰਮੇਸ਼ਰ ਉਹਨਾਂ ਦਾ ਵੀ ਮਾਲਕ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਸਤਗੀਰ ਦੇ ਬੇਟੇ ਨੂੰ ਦਿਖਾਇਆ ਸੀ ਨਾ ਬ੍ਰਹਮੰਡ, ਕਰੋੜਾਂ ਬ੍ਰਹਮੰਡ ਦਿਖਾਏ ਸੀ, ਤੇ ਉਹ ਵਾਪਸ ਆ ਕੇ ਕਹਿਣ ਲੱਗਾ, ਬਾਪੂ ਜਿੱਥੇ ਵੀ ਅਸੀਂ ਗਏ ਹਾਂ ਨਾ ਉੱਥੇ ਗੁਰੂ ਨਾਨਕ ਦੇ ਸਿੱਖ ਬੈਠੇ ਵੇਖੇ ਨੇ। ਉਹ ਸੂਰਜ ਪ੍ਰਕਾਸ਼ ਭਾਈ ਨਾਨਕ ਪ੍ਰਕਾਸ਼ ਭਾਈ ਸੰਤੋਖ ਸਿੰਘ ਨੇ ਲਿਖਿਆ, ਜੈ ਤੈਂ ਇਨਕੀ ਸੰਗਤ ਹੇਰੀ, ਜਿੱਥੇ ਜਿੱਥੇ ਗਏ ਗੁਰੂ ਨਾਨਕ ਦੇ ਉੱਥੇ ਕੀਰਤਨ ਹੋ ਰਿਹਾ, ਉੱਥੇ ਸੇਵਾ ਕਰਨ ਵਾਲੇ ਉੱਥੇ ਬੈਠੇ ਨੇ। ਇਹ ਤੇ ਕਰੋੜਾਂ ਬ੍ਰਹਮੰਡਾਂ ਦੀਆਂ ਖੇਡਾਂ ਨੇ ਗੁਰੂ ਨਾਨਕ ਦੀਆਂ, ਅਸੀਂ ਤਾਂ ਛੋਟੀ ਸੋਚ ਨਾਲ ਦੇਖਦੇ ਹਾਂ, ਸਾਡੀ ਨਿਗਾਹ ਛੋਟੀ ਹੈ, ਸਾਡੀ ਸੋਚ ਛੋਟੀ ਹੈ। ਉਹ ਬਹੁਤ ਵੱਡੀ ਖੇਡ ਹੈ, ਅਸਚਰਜ ਹੈ ਕਿ ਸਾਹਿਬ ਦਿਆਰਸਤ ਆਜ਼ਮ ਅਜ਼ੀਮ, ਉਹ ਪਰਮਾਤਮਾ ਵੱਡਿਆਂ ਤੋਂ ਵੱਡਾ ਆਜ਼ਮ ਵੱਡਾ ਹੈ, ਅਜ਼ੀਮ ਸ਼ਖਸੀਅਤ ਹੈ ਉਹਦੀ। ਸਾਡੀ ਸ਼ਖਸੀਅਤ ਸੀਮਤ ਹੈ, ਛੋਟੀ ਹੈ, ਉਹਦੀ ਸ਼ਖਸੀਅਤ ਅਜ਼ੀਮ ਸ਼ਖਸੀਅਤ ਹੈ, ਬਹੁਤ ਵੱਡਾ ਹੈ।
ਕੇ ਹੁਸਨਲ ਜਮਾਲ ਅਸਤ ਰਾਜਕ ਰਹੀਮ,
ਸੋਹਣਿਆ ਜੋ ਸੋਹਣਾ ਹੈ, ਹੁਸਨਲ ਜਮਾਲ ਅਸਤ, ਉਹਦੇ ਵਰਗਾ ਹੁਸਨ ਕਿਸੇ ਕੋਲ ਨਹੀਂ ਹੈ। ਤੇਰੇ ਪੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਇੰਨਾ ਤੂੰ ਸੋਹਣਾ ਹੈ, ਤੇਰੀ ਨੱਕ ਬੜੀ ਸੋਹਣੀ ਹੈ, ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਤੇਰੇ ਵਾਲ ਬੜੇ ਸੋਹਣੇ ਨੇ ਲੰਮੇ ਲੰਮੇ, ਤੂੰ ਬਹੁਤ ਹੀ ਸੋਹਣਾ ਹੈ। ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸਤਤ ਇੱਕ ਬਖਸ਼ ਨੇ ਕਿਹਾ, ਉਹ ਕਹਿਣ ਲੱਗੇ ਗੁਰੂ ਤੇਗ ਬਹਾਦਰ ਬਹੁਤ ਸੋਹਣੇ ਸਨ, ਬਾਲੇ ਹੀ ਸੋਹਣੇ ਸਨ, ਕਿਉਂਕਿ ਛੇਵੇਂ ਪਾਤਸ਼ਾਹ ਵੀ ਬੜੇ ਸੁੰਦਰ ਸਨ, ਤੇ ਅੱਗੋਂ ਉਹਨਾਂ ਦੇ ਪੁੱਤਰ ਕਿਹੜਾ ਘੱਟ ਹੋਣਗੇ। ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ, ਕਹਿੰਦੇ ਜਿਹਨੂੰ ਬਹੁਤ ਸੋਹਣਾ ਕਹਿਣਾ ਹੋਵੇ ਨਾ, ਬਾਲਾ ਹੀ ਉਹਨੂੰ ਉਪਮਾ ਦੇਣੀ ਹੋਵੇ ਵੀ ਬਹੁਤ ਬੰਦਾ ਸੋਹਣਾ, ਕਹਿੰਦੇ ਤੇਰਾ ਚੰਨ ਵਰਗਾ ਮੁੱਖੜਾ ਹੈ, ਸਭ ਤੋਂ ਸੋਹਣਾ, ਕਹਿੰਦੇ ਚੰਦਰਮਾ ਵਰਗਾ ਮੁੱਖੜਾ ਕਹਿ ਦਿੰਦੇ ਆ, ਪਰ ਗੁਰੂ ਤੇਗ ਬਹਾਦਰ ਸਾਹਿਬ ਮੈਂ ਤੁਹਾਨੂੰ ਚੰਨ ਵਰਗਾ ਨਹੀਂ ਕਹਿ ਸਕਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂ ਚੰਨ ਦੇ ਉੱਤੇ ਕਲੰਕ ਲੱਗਾ ਹੋਇਆ, ਧੱਬੇ ਪਏ ਹੋਏ ਨੇ, ਦਬ ਖੜੱਬਾ ਹੈ, ਤੇ ਸਾਹਿਬ ਜੀ ਤੁਸੀਂ ਨੇਹ ਕਲੰਕ ਹੋ, ਤੁਹਾਡੇ ਚਿਹਰੇ ਤੇ ਕਲੰਕ ਕੋਈ ਨਹੀਂ। ਤੇ ਪਾਤਸ਼ਾਹ ਜੇ ਕਿਤੇ ਵਿਚਾਰਾ ਚੰਨ ਨਿਸ ਕਲੰਕ ਹੁੰਦਾ, ਉਹ ਤੁਹਾਡੇ ਮੁਖ ਦੇ ਬਰਾਬਰ ਹੋ ਜਾਂਦਾ, ਪਰ ਵਿਚਾਰਾ ਚੰਨ ਵੀ ਤੁਹਾਡੇ ਜਿਹਨਾਂ ਸੋਹਣਾ ਹੋ ਨਹੀਂ ਸਕਦਾ, ਇੰਨੇ ਸੋਹਣੇ। ਅਕਾਲ ਪੁਰਖ ਹੁਸਨਲ ਜਮਾਲ ਹੈ, ਬੜਾ ਹੀ ਸੋਹਣਾ ਹੈ। ਉਹਦੇ ਦਸ ਰੂਪ ਜਿਹੜੇ ਅਵਤਾਰ ਪ੍ਰਗਟ ਹੋਏ ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਵੀ ਹੁਸਨਲ ਜਮਾਲ ਹੀ ਸਨ। ਤੇ ਸਾਧ ਸਿੰਘ ਜੀ, ਜਿਹੜਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਕੁੰਜੀ ਪਕੜ ਲਵੇ, ਅੰਦਰਲੀ ਗੱਲ ਹੈ, ਉਹਨੂੰ ਜੋਤ ਦੇ ਦਰਸ਼ਨ ਹੁੰਦੇ ਆ, ਜਿਹੜੀ ਸਾਡੇ ਅੰਦਰ ਬੋਲ ਰਹੀ ਆਤਮਾ, ਤੇ ਫਿਰ ਸਾਰਿਆਂ ਚ ਫਿਰ ਉਸੇ ਨਸ਼ੇ ਚੋਂ ਰੰਗਿਆ ਜਾਂਦਾ, ਫਿਰ ਉਹਨੂੰ ਉਹ ਹੁਸਨ ਚੜ੍ਹਦਾ ਅਕਾਲ ਪੁਰਖ ਦਾ, ਉਹ ਸੁੰਦਰਤਾ ਜਿਹੜੀ ਸੰਸਾਰ ਦੇ ਲੋਕਾਂ ਨੂੰ ਨਸੀਬ ਨਹੀਂ ਹੁੰਦੀ। ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਕਲਗੀਧਰ ਜੀ, ਜੇ ਮੈਂ ਸਾਰੀ ਦੁਨੀਆਂ ਦੀ ਸੁੰਦਰਤਾ ਇਕੱਠੀ ਕਰਾਂ ਤੇ ਮੈਨੂੰ ਸਾਰੀ ਦੁਨੀਆਂ ਦਾ ਹੁਸ਼ਨ ਇਕੱਠਾ ਕਰਕੇ, ਸਾਰੇ ਸੋਹਣਿਆਂ ਦਾ ਸੁਹੱਪਣ ਇਕੱਠਾ ਕਰਕੇ ਤੇ ਤੁਹਾਡੇ ਪੈਰ ਦਾ ਨੋਹ ਬਣਾਉਣ ਲੱਗਾ ਤੇ ਤੁਹਾਡੇ ਪੈਰ ਦਾ ਨੋਹ ਵੀ ਨਹੀਂ ਬਣਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਸੁੰਦਰ ਹੈ ਅਕਾਲ, ਜੋਤ ਸਰੂਪ ਹੈ। ਸੋ ਹੁਸ਼ਨ ਵਾਲ ਜਮਾਲ ਅਸਤ, ਉਹਦਾ ਹੁਸ਼ਨ ਬੜਾ ਹੈ। ਰਾਜ਼ਕ ਰਹੀਮ, ਰਿਜ਼ਕ ਦੇਣ ਵਾਲਾ, ਉਹ ਸਾਨੂੰ ਤਾਂ ਬਈ ਰਿਜ਼ਕ ਨਾਲ ਮਤਲਬ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਰੱਬ ਦੇ ਨੇੜੇ ਹੋਣਾ ਹੈ, ਇੰਨੀ ਗੱਲ ਹੀ ਸਮਝ ਲਿਆ ਕਰੋ ਵੀ ਦੋ ਟਾਈਮ ਰੋਟੀ ਦਿੰਦਾ ਕਿ ਨਹੀਂ ਦਿੰਦਾ ਸਾਨੂੰ। ਜਦੋਂ ਪ੍ਰਸ਼ਾਦਾ ਛਕਣ ਲੱਗੀਏ ਉਦੋਂ ਕਹਿ ਦਈਏ, ਮਹਾਰਾਜ ਸ਼ੁਕਰ ਹੈ ਤੇਰਾ, ਤੇਰੀ ਕਿਰਪਾ ਨਾਲ ਆ ਬੁਰਕੀ ਮਿਲਦੀ ਹੈ। ਜੇ ਸਾਧ ਸੰਗਤ ਜੀ ਕਿਸੇ ਨੂੰ ਰੋਟੀ ਨਾ ਮਿਲੇ, ਵੈਸੇ ਤਾਂ ਰੱਬ ਦਿੰਦਾ, ਪਰ ਜੇ ਇੱਕ ਅੱਧਾ ਦਿਨ ਮੰਨ ਲਓ ਰੋਟੀ ਤੋਂ ਬਿਨਾਂ 10 ਮਿੰਟ ਰੋਟੀ ਲੇਟ ਹੋ ਜਾਵੇ, ਕੀ ਹਾਲ ਹੁੰਦਾ। ਕਿਸੇ ਵਿਦਵਾਨ ਨੇ ਲਿਖਿਆ, ਭੁੱਖ ਵਰਗਾ ਦੁੱਖ ਨਹੀਂ ਕੋਈ, ਬੜਾ ਵੱਡਾ ਦੁੱਖ ਹੈ ਭੁੱਖ ਦਾ। ਪਰਮਾਤਮਾ ਸਾਰਿਆਂ ਨੂੰ ਰੋਜ਼ੀ ਦਿੰਦਾ, ਭੁੱਖਾ ਰਹਿਣ ਨਹੀਂ ਦਿੰਦਾ। ਰੋਜ਼ੀ ਰਾਜ਼ਕ ਰਹੀਮ, ਰਹਿਮ ਕਰਦਾ ਜੇ ਫਿਰ ਬਹੁਤ ਰਹਿਮ ਕਰਦਾ ਜੇ। ਹਾਂਜੀ,
ਕੇ ਸਾਹਿਬ ਸੌਰ ਅਸਤ ਅਜਿਜ ਨਿਵਾਜ।
ਸ਼ਹੂਰ ਕਹਿੰਦੇ ਆ ਅਕਲ ਨੂੰ, ਸੋਝੀ ਨੂੰ, ਜਿਵੇਂ ਆਪਾਂ ਪ੍ਰਾਪਤ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਹੋਣਾ, ਮਾਲਵੇ ਚ ਵੀ ਬੋਲ ਦਿੰਦੇ ਆ, ਮੱਝ ਜੀ ਇਹਨੂੰ ਸ਼ਹੂਰ ਕੋਈ ਨਹੀਂ ਆ, ਅਕਲ ਕੋਈ ਨਹੀਂ, ਇਹ ਬੰਦਾ ਬੜਾ ਸ਼ਹੂਰ ਵਾਲਾ ਹੈ, ਬੜਾ ਸਮਝ ਵਾਲਾ ਹੈ, ਇਹ ਤਾਂ ਕਹਿੰਦੇ ਨਾ। ਮਹਾਰਾਜ ਕਹਿੰਦੇ ਕਿ ਸਾਹਿਬ ਸ਼ਹੂਰ ਅਸਤ, ਵਾਹਿਗੁਰੂ ਜਿਹੜਾ ਹੈ ਉਹ ਅਕਲ ਦਾ ਖਜ਼ਾਨਾ ਹੈ, ਅਕਲ ਦਾ ਖਜ਼ਾਨਾ। ਰੋਜ਼ ਜਾਪ ਸਾਹਿਬ ਚ ਪੜ੍ਹਦੇ ਕਿ ਸਾਹਿਬ ਦਿਮਾਗ ਹੈ, ਇਹ ਜਿਹੜੀ ਛੋਟੀ ਜਿਹੀ ਡੱਬੀ ਪਾਈ ਹੈ ਨਾ, ਐਡੀ ਸਾਰੀ ਬੰਦੇ ਦੇ ਸਿਰ ਦੇ ਵਿੱਚ, ਖੋਪਰੀ ਦੇ ਵਿੱਚ, ਇਹ ਬੜੀ ਵੱਡੀ ਚੀਜ਼ ਹੈ, ਐਡੀ ਸਾਰੀ ਹੈ। ਕੰਪਿਊਟਰ ਬਣਾਤਾ, ਇੰਟਰਨੈਟ ਬਣਾਤਾ, ਬੰਦੇ ਨੇ ਥੋੜਾ ਬਣਾਇਆ, ਐਵੇਂ ਕਹੀ ਜਾਂਦੇ ਬੰਦੇ ਨੇ ਬਣਾਇਆ। ਜੇ ਬੰਦੇ 'ਚ ਰੱਬ ਨੇ ਕਲਾ ਪਾਈ ਹੈ ਤਾਂ ਬਣਾਇਆ, ਜੇ ਨਾ ਪਾਉਣ ਦਾ ਕੁਛ ਵੀ ਨਹੀਂ ਸੀ ਬਣਾ ਸਕਦੇ ਆਪਾਂ। ਅਸੀਂ ਇਸ ਮਿੱਟੀ 'ਚੋਂ ਪੈਦਾ ਹੋਏ, ਮਿੱਟੀ ਦੇ ਢੇਲੇ ਹਾਂ, ਪਰ ਜੋ ਕੁਝ ਅਸੀਂ ਵੱਡਾ ਸਮਝੀ ਬੈਠੇ ਹਾਂ ਉਹਦੀ ਜੋਤ ਦੇ ਆਸਰੇ ਹੈ, ਜੋਤ ਦੇ ਆਸਰੇ ਹੈ। ਉਹ ਅਕਲ ਬੁੱਧੀ ਆਪ ਬਣਿਆ ਸਾਡੇ ਅੰਦਰ ਬੈਠਾ ਹੋਇਆ। ਕਿ ਸਾਹਿਬ ਦਿਮਾਗ ਹੈ, ਕਿ ਹੁਸ਼ਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ਼ਕ ਰਹੀਮ ਹੈ। ਜਾਪ ਸਾਹਿਬ ਅੱਜ ਕੱਲ੍ਹ ਜਿਹਨੂੰ ਮੂੰਹ ਨਹੀਂ ਧੋਣਾ ਆਉਂਦਾ, ਉਹ ਜਾਪ ਸਾਹਿਬ ਦੇ ਕਿੰਤੂ ਕਰਨ ਲੱਗ ਪਏ। ਸਾਧ ਸੰਗਤ ਜੀ, ਜਾਪ ਸਾਹਿਬ ਦੇ ਅੰਦਰ ਖੁੱਭਣਾ ਬੜਾ ਔਖਾ ਹੈ। ਕਿਸੇ ਆਮ ਛੋਟੇ ਮੋਟੇ ਕਵੀ ਦੀ ਕਵਿਤਾ ਨਹੀਂ ਸਮਝ ਨਹੀਂ ਆਉਂਦੀ। ਮੈਂ ਭਾਈ ਵੀਰ ਸਿੰਘ ਜੀ ਦੀਆਂ ਕਵਿਤਾ ਸੁਣਾਉਂਦਾ, ਕਈ ਐਸੀਆਂ ਤੁਸੀਂ ਉਹਦੇ ਅਰਥ ਕਰੋ ਨਹੀਂ ਹੋਣੇ, ਕਿਉਂ ਸਾਡਾ ਅੰਤਸ਼ਕਰਨ ਮਲੀਨ ਹੈ, ਅਸੀਂ ਪਦਾਰਥਾਂ 'ਚ ਖੁੱਭੇ ਹੋਏ ਹਾਂ, ਵਿਸ਼ਿਆਂ 'ਚ ਖੁੱਭੇ ਹੋਏ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਗਵਈਏ ਆ ਗਏ, ਗਾਉ ਤੁਰਦੇ ਫਿਰਦੇ ਪਿੰਡਾਂ 'ਚ ਗਾਉਂਦੇ। ਮਹਾਰਾਜ ਕਹਿੰਦੇ, ਆਓ ਭਾਈ ਕੋਈ ਸੁਣਾਓ ਕੋਈ ਗੱਲ। ਉਹਨਾਂ ਨੇ ਗੋਪੀ ਚੰਦ ਦਾ ਕਿੱਸਾ ਸੁਣਾ ਤਾ। ਕਈ ਸਿੰਘ ਗਰਮ ਹੁੰਦੇ ਬੜੇ, ਕਹਿੰਦੇ ਬੰਦ ਕਰੋ ਬੰਦ ਕਰੋ, ਗੁਰੂ ਦੇ ਦਰਬਾਰ 'ਚ ਕੱਚੀ ਬਾਣੀ। ਮਹਾਰਾਜ ਕਹਿੰਦੇ, ਸਿੰਘ ਗੁੱਸਾ ਨਾ ਕਰੋ, ਸੁਣੋ। ਕਹਿੰਦੇ ਜੀ ਕੱਚੀ ਬਾਣੀ ਗਾਉਣ ਲੱਗ ਪਏ। ਮਹਾਰਾਜ ਕਹਿੰਦੇ, ਭਾਈ ਸੱਚੀ ਬਾਣੀ ਤਾਂ ਸੱਚੀ ਬਾਣੀ ਹੈ, ਪਰ ਜਿਹੜੇ ਇਹ ਕਿੱਸਾ ਸੁਣਾ ਰਹੇ ਨਾ ਗੋਪੀ ਚੰਦ ਦਾ, ਉਹਨੇ 365 ਜਨਾਨੀਆਂ ਸੋਹਣੀਆਂ ਤੋਂ ਸੋਹਣੀਆਂ ਘਰ ਛੱਡੀਆਂ ਸੀ, ਤੁਹਾਡੀ ਕਾਣੀ ਜੀ ਹੁੰਦੀ ਹੈ ਘਰ ਨੂੰ ਭੱਜਦੇ ਹੋ। ਆਖੋ ਸਤਨਾਮ ਸ੍ਰੀ। ਏਦਾਂ ਹੀ 100 ਸਾਖੀ ਦੇ ਬਚਨ ਹੋਏ, ਕਾਣੀ ਜੀ ਜਨਾਨੀ ਦਾ ਉਹ ਨਹੀਂ ਤੁਸੀਂ ਛੱਡ ਸਕਦੇ, ਤੇ ਉਹ 365 ਰਾਣੀਆਂ ਛੱਡ ਕੇ ਤੁਰ ਗਿਆ ਸੀ ਜੰਗਲ ਤਪ ਕਰਨ, ਪਦਮਣੀਆਂ। ਅਸੀਂ ਉਹ ਮਹਾਂਪੁਰਸ਼ ਦੀ ਗੱਲ ਸੁਣ ਰਹੇ ਹਾਂ, ਧਿਆਨ ਨਾਲ ਸੁਣ ਲਓ, ਬਹਿ ਕੇ ਟਿਕ ਜਾਓ। ਇੱਕ ਵਾਰੀ 10ਵੇਂ ਪਾਤਸ਼ਾਹ ਨੂੰ ਸਿੰਘ ਕਹਿੰਦੇ, ਮਹਾਰਾਜ ਐਤਕੀ ਮੇਲੇ ਤੇ ਸੰਗਤ ਬੜੀ, ਤੁਹਾਡੇ ਸਿੱਖ ਬੜੇ ਆਏ ਹੈ। ਮਹਾਰਾਜ ਹਾਸੀ 'ਚ ਗੱਲ ਪਾ ਕੇ ਕਹਿੰਦੇ, ਸਿੱਖ ਆਪਣੀਆਂ ਸਿੱਖਣੀਆਂ ਦੇ ਹੋਣਗੇ, ਮੇਰੇ ਕਾਹਨੂੰ ਹੋਣ। ਪੰਜਾਬੀ ਦੇ 2 ਅਰਥ ਨਿਕਲ ਆਉਂਦੇ ਆ, ਅਖੇ ਜੀ ਇਹ ਸਿੱਖਣੀ ਕਿਹਦੀ ਹੈ, ਇੱਕ ਤਾਂ ਵੀ ਗੁਰੂ ਦੀ ਸਿੱਖਣੀ ਹੈ, ਪਰ ਆਮ ਬੋਲੀ ਇਹ ਫਲਾਣੇ ਸਿੱਖ ਦੀ ਸਿੱਖਣੀ ਹੈ। ਇਹ ਕਿਹਦੀ ਸਿੰਘਣੀ ਹੈ? ਅੱਜ ਕੱਲ੍ਹ ਸਿੰਘਣੀ ਕਹਿੰਦੇ, ਪਹਿਲਾਂ ਸਿੱਖਣੀ ਕਹਿੰਦੇ ਸੀ। ਕਿਹਦੀ ਸਿੰਘਣੀ ਕੀ ਕਵਾਂਗੇ? ਇਹੋ ਜੀ ਫਲਾਣੇ ਸਿੰਘ ਦੀ। ਤੇ ਸਿੱਖ ਕਿਹਦਾ? ਇਹ ਫਲਾਣੀ ਦਾ। ਮਹਾਰਾਜ ਕਹਿੰਦੇ ਸਿੱਖ ਸਿੱਖਣੀਆਂ ਦੇ ਹੋਣ, ਬੇਰੇ ਕਿਉਂ ਹੋਣ? ਹੋ ਵਿਚਾਰੇ ਸਮਝ ਨਾ ਆਈ ਸਿੱਖਾਂ ਨੂੰ। ਲੈ ਮਹਾਰਾਜ ਜੀ, ਸਿੱਖ ਤੇ ਗੁਰੂ ਦੇ ਹੁੰਦੇ ਆ, ਇੰਨੇ ਆਏ ਆ, ਮੇਲਾ ਭਰਿਆ ਪਿਆ। ਮਹਾਰਾਜ ਕਹਿੰਦੇ ਮੇਰੇ ਕੋਈ ਨੀ। ਉਹ ਕਹਿੰਦੇ ਮਹਾਰਾਜ ਸਮਝ ਨੀ ਆਈ। ਕਹਿੰਦੇ ਸਮਝਾ ਦਿੰਦੇ ਆ, ਮੇਲਾ ਸੀ ਬੜਾ ਤਗੜਾ, ਹਜ਼ਾਰਾਂ ਲੋਕ ਆਏ ਸੀ। ਮੇਲਾ ਸਮਾਪਤ ਹੋਇਆ ਤੇ ਮਹਾਰਾਜ ਨੇ ਫੌਜ ਨੂੰ ਕਹਿ ਦਿੱਤਾ ਵੀ ਸ੍ਰੀ ਆਨੰਦਪੁਰ ਸਾਹਿਬ ਦਾ ਆਲਾ ਦੁਆਲਾ ਸਾਰੇ ਰਸਤੇ ਬਲਾਕ ਕਰ ਦਿਓ, ਕੋਈ ਨੀ ਜਾਏਗਾ ਜਿੰਨਾ ਚਿਰ ਸਾਡੀ ਆਗਿਆ ਨੀ, ਇੱਥੇ ਹੀ ਰਹਿਣਾ ਸਾਰਿਆਂ। ਹੁਣ ਜਿਹੜਾ ਮੇਲਾ ਲੰਘ ਗਿਆ ਸੀ, ਘਰ ਜਾਣਾ ਸੀ ਸਾਰਿਆਂ ਨੇ, ਕਿਸੇ ਨੇ ਦੁਕਾਨ ਖੋਲਣੀ ਸੀ, ਕਿਸੇ ਦੀ ਪੈਲੀ ਨੂੰ ਪਾਣੀ ਲਾਉਣਾ ਸੀ, ਕਿਸੇ ਨੇ ਵਾਢੀ ਕਰਨੀ ਸੀ। ਉਹ ਕਹਿੰਦੇ ਮਹਾਰਾਜ ਫਸ ਗਏ ਬੁਰੇ ਤਰ੍ਹਾਂ, ਇੱਕ ਦੋ ਦਿਨ ਕੱਢੇ ਔਖੇ ਸੌਖੇ। ਮਹਾਰਾਜ ਕੋਲ ਜਾਣ, ਮਹਾਰਾਜ ਛੁੱਟੀ ਦੇ ਦਿੰਦੇ। ਮਹਾਰਾਜ ਕਹਿੰਦੇ ਭਾਈ ਟਿਕੇ ਰਹੋ, ਤੁਹਾਨੂੰ ਆਰਡਰ ਨਹੀਂ, ਬੈਠੇ ਰਹੋ। ਦੋ ਤਿੰਨ ਦਿਨ ਲੰਘੇ, ਤੀਜੇ ਕੁ ਦਿਨ ਲਾਹੌਰ ਵਾਲੇ ਬੜੇ ਚਲਾਕ ਹੁੰਦੇ ਸੀ, ਕਹਿਣ ਲੱਗੇ ਇੱਕ ਬੁੱਢਾ ਵਿੱਚ, ਕਹਿੰਦਾ ਮੈਂ ਤੁਹਾਨੂੰ ਕਾਕਾ ਜੁਗਤੀ ਦੱਸਦਾ, ਸਾਰੇ ਨਿਕਲ ਚੱਲਾਂਗੇ। ਕਾਕੇ ਕਹਿੰਦੇ ਦੱਸ ਬਾਪੂ। ਕਹਿੰਦਾ ਮੈਂ ਸਾਹ ਘੁੱਟ ਕੇ ਲੰਮਾ ਪੈ ਜਾਣਾ, ਚਿੱਟੀ ਚਾਦਰ ਮੇਰੇ ਤੇ ਪਾ ਦਿਓ, ਮੋਢੇ ਤੇ ਰੱਖ ਕੇ ਮੰਜਾ ਜਾਂ ਪੜਦੇ ਚੱਲੋ ਵੀ ਸੇਵਕੀ ਓੜਕ ਨਿਭੀ ਪ੍ਰੀਤ, ਸੇਵਕੀ ਓੜਕ ਨਿਭੀ ਪ੍ਰੀਤ, ਢੋਲਕੀਆਂ ਛੈਣਿਆਂ ਨਾਲ ਸੰਸਕਾਰ ਕਰਨ ਦਾ ਬਣਾ ਲਓ ਰੂਪ ਤੇ ਲੈ ਚੱਲੋ ਮੈਨੂੰ। ਸਤਿਗੁਰੂ ਮਹਾਰਾਜ ਕਲਗੀਧਰ ਦੀਵਾਨ ਸਜਾਈ ਬੈਠੇ ਆ, ਉਹ ਪਰਿਓਂ ਦੀ ਲੰਘੀ ਜਾਂਦੇ ਆ, ਬਾਬੇ ਨੂੰ ਮੋਢੇ ਧਰ ਉਹਦੀ ਬਣਾ ਕੇ ਵਿਵਾਨ ਮੰਜਾ ਚੁੱਕਿਆ। ਮਹਾਰਾਜ ਕਹਿੰਦੇ ਭਾਈ ਕਿਹੜਾ ਸਿੱਖ ਚੜ੍ਹਾਈ ਕਰ ਗਿਆ? ਅਖੇ ਜੀ ਲਾਹੌਰ ਵਾਲਿਆਂ ਦਾ ਇੱਕ ਬਜ਼ੁਰਗ ਚੜ੍ਹਾਈ ਕਰ ਗਿਆ। ਮਹਾਰਾਜ ਕਹਿੰਦੇ ਉਹ ਬਜ਼ੁਰਗ ਸਾਡਾ ਸੇਵਕ ਸੀ ਤੇ ਸਾਨੂੰ ਮੱਥਾ ਤਾਂ ਟਿਕਾ ਜਾਓ, ਜਰਾ ਲੈ ਆਓ ਉਹਨੂੰ ਇੱਥੇ। ਉਹ ਲੈ ਆਏ, ਇੱਧਰ ਮਹਾਰਾਜ ਨੇ ਲਾਂਗਰੀ ਨੂੰ ਇਸ਼ਾਰਾ ਕਰ ਛੱਡਿਆ ਵੀ ਜਦੋਂ ਇਹ ਨੇੜੇ ਲਿਆ ਕੇ ਰੱਖਣਗੇ, ਬਲਦੇ ਬਲਦੇ ਕੋਲੇ ਲੰਗਰ ਚੋਂ ਲਿਆ ਕੇ ਥੱਲੇ ਰੱਖ ਦੇਈ। ਉਹ ਲਾਂਗਰੀ ਨੇ ਫਟਾਫਟ ਵੱਡਾ ਕੜਛਾ ਕੋਲਿਆਂ ਦਾ ਬਲਦੀ ਅੱਗ, ਉਹ ਲਿਆ ਕੇ ਬਾਬਾ ਲੰਮਾ ਪਾਇਆ। ਮਹਾਰਾਜ ਕਹਿੰਦੇ ਕੀ ਹੋਇਆ? ਉਹਦੇ ਮੁੰਡੇ ਕਹਿੰਦੇ ਬਾਪੂ ਚੰਗਾ ਭੋਲਾ ਸੀ ਜੀ, ਰਾਤੀ ਚਾਲੇ ਮਾਰ ਗਿਆ। ਉਹਨੇ ਲਿਆ ਕੇ ਲਾਂਗਰੀ ਨੇ ਜਦੋਂ ਕੋਲੇ ਰੱਖੇ, ਬਾਪੂ ਮਾਰ ਕੇ ਛਾਲ ਖੜਾ ਹੋ ਗਿਆ। ਮਹਾਰਾਜ ਕਹਿੰਦੇ ਦੇਖੋ ਵੀ ਸਾਡੇ ਦਰਸ਼ਨਾਂ ਦਾ ਪ੍ਰਤਾਪ ਮੁਰਦਾ ਜਿੰਦਾ ਹੋ ਗਿਆ। ਫੇਰ ਸਿੰਘਾਂ ਨੂੰ ਬੁਲਾ ਲਿਆ, ਕਹਿੰਦੇ ਆਓ। ਤੁਸੀਂ ਕਹਿੰਦੇ ਸੀ ਨਾ ਗੁਰੂ ਦੇ ਸਿੱਖ, ਗੁਰੂ ਦੇ ਸਿੱਖ ਮੇਲੇ ਤੇ ਹੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵਿਰਲਿਆਂ ਦੀ ਖੇਡ ਹੁੰਦੀ ਹੈ, ਮੇਲਾ ਹੀ ਹੈ ਦੁਨੀਆ ਦਾ। ਸਿੱਖ ਬਣਨਾ ਔਖਾ ਹੈ, ਸਿੱਖਣੀਆਂ ਦੇ ਸਿੱਖ ਨੇ। ਸੋ ਖਾਲਸਾ ਜੀ, ਪਦਾਰਥਾਂ ਦੇ ਵਿਸ਼ੇ ਵਾਸ਼ਨਾ ਚ ਫਸੇ ਹੋਏ ਆਪਾਂ ਗੁਰੂ ਸਾਹਿਬ ਦੀ ਬਾਣੀ ਤੇ ਕਿੰਤੂ ਕਰੀਏ, ਸਾਨੂੰ ਕੀ ਹੱਕ ਹੈ? ਉਹਨਾਂ ਨੇ ਪੁੱਤਰ ਵਾਰ ਤੇ ਆਪਣਾ ਕੁੱਤਾ ਨਹੀਂ ਮਰਵਾ ਸਕਦੇ ਅਸੀਂ, ਉਹਨਾਂ ਦੀ ਗੱਲ ਕੀ ਸਮਝ ਆਏਗੀ ਸਾਨੂੰ? ਵੱਡਿਆਂ ਦੀ ਖੇਡ ਵੱਡੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਕਿ ਸਾਹਿਬ ਸ਼ਊਰ ਅਸਤ ਆਜ਼ਿਜ਼ ਨਿਵਾਜ਼, ਉਹ ਦਿਮਾਗ ਦਾ ਭੰਡਾਰ ਹੈ, ਬੁੱਧੀ ਦਾ ਖਜ਼ਾਨਾ ਹੈ, ਤੇ ਆਜ਼ਿਜ਼ ਦੁਖੀ ਬੰਦਿਆਂ ਨੂੰ ਨਿਵਾਜ਼ਣ ਵਾਲਾ ਹੈ। ਇਸ ਦੁਨੀਆਂ ਦਾ ਇੱਕ ਰਿਵਾਜ਼ ਜੇ ਮਾਫ਼ ਕਰ ਦਿਆ ਜੇ, ਸਾਰੇ ਭਰੇ ਨੂੰ ਭਰਦੇ ਨੇ, ਭਰੇ ਨੂੰ ਭਰਦੇ ਨੇ, ਗਰੀਬ ਨੂੰ ਕੋਈ ਨੀ ਕੁਝ ਦੇ ਕੇ ਰਾਜੀ। ਕਿਤੇ ਵੀ ਚਲੇ ਜਾਓ ਗੁਰਦੁਆਰੇ ਵਿੱਚ, ਝਾੜੂ ਉੱਥੇ ਮਾਰਨਾ ਜਿੱਥੇ ਸਾਰੇ ਮਾਰਦੇ ਨੇ। ਨਿਸ਼ਾਨ ਸਾਹਿਬ ਦੇ ਥੜੇ ਤੇ ਸਾਰੇ ਬਾਲਟੀਆਂ ਪਾਣੀ ਡੋਲੀ ਜਾਂਦੇ ਆ, ਪਿਛਲੇ ਪਾਸੇ ਜਾ ਕੇ ਗੁਰਦੁਆਰੇ ਦੇ ਕਿਸੇ ਨੀ ਝਾੜੂ ਮਾਰਨਾ। ਦੇਖਾ ਦੇਖੀ ਚੱਲਦਾ ਕੰਮ, ਬੰਦਾ ਵੀ ਵੇਖ ਲੈਣਾ ਵੀ ਇਹ ਤਗੜਾ ਬੰਦਾ, ਚਲੋ ਇਹਨੂੰ ਜਲ ਪਾਣੀ ਛਕਾ ਦਿਓ। ਜੇ ਗਰੀਬ ਹੈ ਤੇ ਉਹਨੂੰ ਪਾਣੀ ਵੀ ਨਹੀਂ, ਤੇ ਰੱਜੇ ਨੂੰ ਹੋਰ ਜਾਈ ਜਾਓ। ਇਹ ਸੰਸਾਰ ਦੀ ਖੇਡ ਹੈ, ਪਰ ਪਰਮਾਤਮਾ ਇੱਦਾਂ ਨਹੀਂ ਕਰਦਾ। ਉਹ ਗਰੀਬ ਤੋਂ ਗਰੀਬ ਨੂੰ, ਮਰੇ ਤੋਂ ਮਰੇ ਨੂੰ, ਡਿੱਗੇ ਤੋਂ ਡਿੱਗੇ ਨੂੰ ਫੜ ਲੈਂਦਾ, ਪਾਪੀ ਤੋਂ ਪਾਪੀ ਨੂੰ ਵੀ ਬਖਸ਼ ਦਿੰਦਾ। ਉਹ ਆਜ਼ਿਜ਼ ਨਿਵਾਜ਼, ਆਜ਼ਿਜ਼ ਮੈਨੇ ਦੁਖੀ ਹੋਇਆ, ਪਰੇਸ਼ਾਨ ਹੋਇਆ ਬੰਦਾ, ਹਰ ਪਾਸਿਓਂ ਜਿਹਦੀ ਕੋਈ ਬਾਂਹ ਨਹੀਂ ਫੜਦਾ। ਜਿਸ ਕਾ ਨਾਹੇ ਕੋਏ ਹਾਂ, ਤਿਸ ਕਾ ਪ੍ਰਭੂ ਸੋਏ ਹਾਂ। ਉਹਦਾ ਰੱਬ ਬਣ ਜਾਂਦਾ ਰਾਖਾ। ਹਾਂਜੀ,
ਗਰੀਬੁਲ ਪ੍ਰਸਤੋ ਗਨਿਮਲ ਗੁੰਦਾਜ,
ਗਰੀਬੁਲ ਪ੍ਰਸਤੋ ਉਹ ਗਰੀਬਾਂ ਨੂੰ ਪ੍ਰਸਤ, ਉਹਨਾਂ ਦੀ ਪ੍ਰਸਤੀ ਕਰਨ ਵਾਲਾ, ਪਾਲਣਾ ਕਰਨ ਵਾਲਾ ਗਰੀਬ ਪ੍ਰਸਤ ਹੈ, ਗਰੀਬ ਨਿਵਾਜ਼ ਹੈ। ਗਰੀਬ ਤੋਂ ਗਰੀਬ ਬੰਦੇ ਨੂੰ ਰੱਬ ਇਹ ਨਹੀਂ ਕਹੇਗਾ ਵੀ ਤੂੰ ਪਰਾਂ ਹੋ ਕੇ ਬਹਿ, ਇੱਥੇ ਅਮੀਰ ਨੇ ਮੇਰੇ ਕੋਲ ਬਹਿਣਾ ਹੈ। ਉਹਦੇ ਦਰਬਾਰ ਦੇ ਵਿੱਚ ਐਸੀ ਗੱਲ ਨਹੀਂ ਹੈ। ਗਰੀਬ ਵੀ ਉਹਦੇ ਓਨਾ ਹੀ ਨੇੜੇ ਆ ਜਿੰਨੇ ਅਮੀਰ ਨੇ, ਅਮੀਰ ਗਰੀਬ ਉਹਦੀ ਨਿਗਾਹ 'ਚ ਇੱਕੋ ਜਿਹੇ ਹਨ। ਆਖੋ ਸਤਨਾਮ ਸ੍ਰੀ ਵਾਹਿ। ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਅਮੀਰਾਂ ਦਾ ਮਿੱਤਰ ਹੈ, ਅਕਾਲ ਪੁਰਖ ਗਰੀਬਾਂ ਦਾ ਮਿੱਤਰ ਹੈ। ਗਨੀਮੁਲ ਗੁਦਾਜ, ਗਨੀਮ ਕਹਿੰਦੇ ਵੈਰੀਆਂ ਨੂੰ, ਦੁਸ਼ਟਾਂ ਨੂੰ, ਪਾਪੀਆਂ ਨੂੰ, ਜ਼ਾਲਮਾਂ ਨੂੰ, ਅਤਿਆਚਾਰੀਆਂ ਨੂੰ ਗਨੀਮ ਕਹਿੰਦੇ। ਉਹ ਗਨੀਮਾਂ ਨੂੰ, ਵੈਰੀਆਂ ਨੂੰ, ਦੁਸ਼ਟਾਂ ਨੂੰ, ਜ਼ਾਲਮਾਂ ਨੂੰ ਨੱਥ ਪਾਣੀ ਜਾਣਦਾ, ਉਹ ਛਿੱਤਰ ਪਰੇਡ ਕਰਨੀ ਜਾਣਦਾ ਪਾਪੀਆਂ ਦੀ। ਉਹਦੇ ਅੱਗੇ ਭਾਵੇਂ ਰਾਵਣ ਹੋਵੇ, ਭਾਵੇਂ ਕੰਸ ਹੋਵੇ, ਭਾਵੇਂ ਹਰਨਾਕਸ਼ ਹੋਵੇ, ਕੋਈ ਬੁੱਕਤ ਨਹੀਂ, ਉਹਨੇ ਨੱਥ ਪਾ ਲਈ। ਹਰਨਾਕਸ਼ ਨੇ ਮੌਤ ਦੇ ਦਰਵਾਜ਼ੇ ਬੰਦ ਕੀਤੇ, ਕਿਸੇ ਸਿਆਣੇ ਵਕੀਲ ਦੀ ਸਲਾਹ ਲੈ ਲਈ। ਵਕੀਲਾਂ ਕੋਲ ਬੜੀ ਸਲਾਹ ਹੁੰਦੀ ਹੈ, ਬੜਾ ਕਾਨੂੰਨ ਜਾਣਦੇ ਨੇ। ਕਿਸੇ ਸਿਆਣੇ ਵਕੀਲ ਨੇ ਪੜ੍ਹਾਤਾ ਵੀ ਤੂੰ ਕਹਿ ਵੀ ਨਾ ਮੈਂ ਅੰਦਰ ਮਰਾਂ ਅਤੇ ਨਾ ਮੈਂ ਬਾਹਰ ਮਰਾਂ, ਨਾ ਮੈਂ ਜਲ ਵਿੱਚ ਮਰਾਂ, ਨਾ ਮੈਂ ਥਲ ਵਿੱਚ ਮਰਾਂ, ਨਾ ਮੈਂ ਧਰਤੀ 'ਤੇ ਮਰਾਂ, ਨਾ ਮੈਂ ਆਕਾਸ਼ 'ਤੇ ਮਰਾਂ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤੀ ਮਰਾਂ, ਨਾ ਮੈਂ ਕਿਸੇ ਸ਼ਸਤਰ ਨਾਲ ਮਰਾਂ, ਨਾ ਮੈਂ ਕਿਸੇ ਅਸਤਰ ਨਾਲ ਮਰਾਂ। ਉਹਨੇ ਵਰ ਲੈ ਲਿਆ ਭਗਵਾਨ ਕੋਲੋਂ, ਸੁਤੰਤਰ ਹੋ ਗਿਆ, ਰੱਬ ਨੂੰ ਵੀ ਮੰਨਣ ਤੋਂ ਇਨਕਾਰੀ ਹੋ ਗਿਆ। ਸਾਰੇ ਕੰਮ ਉਹਨੇ ਕੀਤੇ ਜਿਹੜੇ ਨਹੀਂ ਸੀ ਕਰਨ ਵਾਲੇ, ਆਪਣੇ ਪੁੱਤਰ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਪੁੱਤਰ ਕਹਿੰਦਾ ਸੀ ਜਲੇ ਰਾਮ ਥਲੇ ਰਾਮ, ਉਹ ਕਹਿੰਦਾ ਸੀ ਆਖੋ ਜਲੇ ਹਰਨਾਕਸ਼ ਥਲੇ ਹਰਨਾਕਸ਼। ਪਰ ਜਦੋਂ ਭਗਵਾਨ ਨਰਸਿੰਘ ਆਏ, ਉਹਨੂੰ ਚੁੱਕਿਆ, ਦਿਉੜੀ ਦੇ ਵਿਚਕਾਰ ਧਰਿਆ, ਪੱਟਾਂ ਦੇ ਰੱਖਿਆ, ਸੰਧਿਆ ਦਾ ਟਾਈਮ ਸੀਗਾ, ਕਹਿਣ ਲੱਗੇ ਦੇਖ ਹਰਨਾਕਸ਼ ਨਾ ਦਿਨ ਹੈ ਨਾ ਰਾਤ ਹੈ, ਸੰਧਿਆ ਸੰਧੀ ਹੋ ਰਹੀ ਹੈ ਦਿਨ ਤੇ ਰਾਤ ਦੀ, ਨਾ ਦਿਨ ਹੈ ਨਾ ਰਾਤ ਹੈ, ਨਾ ਤੂੰ ਅੰਦਰ ਹੈ ਨਾ ਬਾਹਰ ਹੈ, ਡਿਊਟੀ ਦੇ ਵਿਚਕਾਰ ਹੈ, ਨਾ ਤੂੰ ਧਰਤੀ ਤੇ ਨਾ ਆਸਮਾਨ ਤੇ, ਮੇਰੇ ਪੱਟਾਂ ਤੇ ਹੈ, ਨਾ ਮੈਂ ਬੰਦਾ ਹਾਂ ਨਾ ਮੈਂ ਪਸ਼ੂ ਹਾਂ। ਨਰਸਿੰਘ ਅੱਧਾ ਮਨੁੱਖ ਅੱਧਾ ਜਾਂ ਸ਼ੇਰ, ਨਾ ਮੇਰੇ ਕੋਲ ਕੋਈ ਸ਼ਸਤਰ ਨਾ ਅਸਤਰ ਨੋ ਹਨ, ਹੁਣ ਮੈਂ ਤੈਨੂੰ ਮਾਰਨ ਲੱਗਾ। ਜਿਹੜੀਆਂ ਤਿੰਨ ਜਿਹੜੇ ਵਰ ਦਿੱਤੇ ਸੀ ਉਹ ਪੂਰੇ ਹੀ ਨੇ, ਆਖੋ ਸ੍ਰੀ ਵਾਹਿਗੁਰੂ। ਪਰ ਮੌਤ ਹੋਰ ਦਰਵਾਜ਼ੇ ਤੋਂ ਵੀ ਆਣੀ ਆਣੀ ਹੈ, ਜਿੰਨੇ ਮਰਜ਼ੀ ਬੰਦ ਕਰ ਲਓ। ਮਾਰ ਦਿੱਤਾ ਰਾਵਣ ਨੇ, ਕੁੰਡ ਅੰਮ੍ਰਿਤਾ ਅੱਛੇ ਨਾਭੀ 'ਚ ਰੱਖ ਲਿਆ, ਕਾਲ ਪਾਵੇ ਨਾ ਬੰਨ ਲਿਆ। ਸਮਾਂ ਆਇਆ, ਨਾਭੀ 'ਚ ਤੀਰ ਵੱਜਾ, ਖਤਮ ਹੋ ਗਿਆ। ਕੰਸ ਨੇ ਆਪਣੇ ਦੁਸ਼ਮਣਾਂ ਨੂੰ ਮਾਰਨ ਲਈ ਸਾਰੇ ਹੀਲੇ ਕੀਤੇ, ਪਰ ਕੰਸ ਮਾਰਿਆ ਗਿਆ ਭਗਵਾਨ ਜੀ ਦੇ ਹੱਥੋਂ। ਮਹਾਰਾਜ ਕਹਿੰਦੇ ਗਨੀਮ ਵਾਲਾ ਗੁਦਾਸ, ਗਨੀਮਾਂ ਨੂੰ ਨਹੀਂ ਛੱਡਦਾ, ਵੈਰੀਆਂ ਨੂੰ ਨਹੀਂ ਛੱਡਦਾ। ਔਰੰਗਜ਼ੇਬ ਭੱਜ ਜਿੱਥੇ ਭੱਜਣਾ, ਹੁਣ ਖਾਲਸਾ ਆ ਗਿਆ, ਹੁਣ ਤੈਨੂੰ ਭੱਜਣ ਥੋੜਾ ਦੇਵੇਗਾ। ਆਖੋ ਸਤਨਾਮ ਸ੍ਰੀ ਵਾਹਿ। ਸੋ ਮਹਾਰਾਜ, ਹਾਂਜੀ,
ਸ਼ਰੀਅਤ ਪ੍ਰਸਤੋ ਫਜ਼ੀਲਤ ਮਯਾਬ,
ਕਹਿੰਦੇ ਵਾਹਿਗੁਰੂ ਸ਼ਰੀਅਤ ਪ੍ਰਸਤ ਹੈ, ਮਰਿਆਦਾ ਦਾ ਬੜਾ ਪੱਕਾ ਹੈ, ਪਰਮੇਸ਼ਰ ਕਦੀ ਬੇਇਨਸਾਫ਼ੀ ਨਹੀਂ ਕਰਦਾ। ਜਿਹੜੇ ਬੰਦੇ ਧਰਮ ਦੇ ਰਾਹ ਦੇ ਤੁਰਦੇ ਨੇ, ਵਾਹਿਗੁਰੂ ਪਰਮੇਸ਼ਰ ਉਹਨਾਂ ਬੰਦਿਆਂ ਦੀ ਬਾਂਹ ਫੜਦਾ। ਸੱਚੇ ਰਾਹ ਦੇ ਤੁਰਨ ਵਾਲਿਆਂ ਦਾ ਉਹ ਮਦਦਗਾਰ ਹੈ, ਔਰ ਉਹ ਪਰਮਾਤਮਾ ਵਡਿਆਈਆਂ ਦੇਣ ਵਾਲਾ। ਵਡਿਆਈਆਂ ਫਜ਼ੀਲਤ ਮੁਆਬ, ਜਿਹੜੇ ਬੰਦਿਆਂ ਨੂੰ ਨਿਗਾਹ ਕਰ ਦਿੰਦਾ ਉਹਨੂੰ ਵਡਿਆਈਆਂ ਵੱਡੀਆਂ ਦੇ ਦਿੰਦਾ। ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ, ਉਹਦੀਆਂ ਵਡਿਆਈਆਂ ਵੱਡੀਆਂ ਹਨ।
ਹਕੀਕਤ ਸਨਾਸੋ ਨਬੀਓਲ ਕਿਤਾ,
ਹਕੀਕਤ ਸਨਾਸੋ, ਉਹ ਸੱਚਾਈ ਨੂੰ ਪਛਾਣਦਾ, ਉਹ ਸੱਚਾਈ ਨੂੰ ਜਾਣਦਾ। ਕੋਟਾਂ ਕਚਹਿਰੀਆਂ ਵਿੱਚ ਤਾਂ ਸੱਚਾਈ ਬਿਆਨਾਂ ਤੇ ਵੇਖਣੀ ਹੈ, ਗਵਾਹ ਨੇ ਕੀ ਕਿਹਾ ਉਹ ਸੁਣ ਕੇ ਮੰਨ ਲੈਣਾ। ਪਰ ਰੱਬ, ਰੱਬ ਤਾਂ ਆਪ ਹੀ ਜਾਣਦਾ, ਉਹਦੇ ਅੱਗੇ ਗਵਾਹੀ ਦੇਣ ਦੀ ਲੋੜ ਕੋਈ ਨਹੀਂ, ਉਹਨੂੰ ਸਭ ਪਤਾ। ਹਕੀਕਤ ਜਾਣਦਾ, ਸੱਚਾਈ ਜਾਣਦਾ, ਹਕੀਕਤ ਸੁਨਾਸੋ, ਸੱਚਾਈ ਜਾਣਨ ਵਾਲਾ। ਔਰ ਨਬੀਉਲ ਕਿਤਾਬ, ਜਿਹੜੇ ਨਬੀ ਪੁਰਸ਼ ਹੁੰਦੇ ਆ, ਅਵਤਾਰੀ ਪੁਰਸ਼ ਹੁੰਦੇ ਆ, ਮਾਨੋ ਸ੍ਰੀ ਰਾਮ ਚੰਦਰ ਕ੍ਰਿਸ਼ਨ, ਮੁਹੰਮਦ ਸਾਹਿਬ, ਹਜ਼ਰਤ ਈਸ਼ਾ ਔਰ ਜਿੰਨੇ ਅਵਤਾਰ ਹੋਏ ਨੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ, ਉਹਨਾਂ ਨੇ ਜਿਹੜੀਆਂ ਕਿਤਾਬਾਂ ਰਚੀਆਂ ਨੇ ਜਾਂ ਉਹਨਾਂ ਨੇ ਜੋ ਗਿਆਨ ਦਿੱਤਾ ਉਸ ਰੱਬ ਤੋਂ ਆਇਆ। ਆਖੋ ਸ੍ਰੀ ਵਾਹਿਗੁਰੂ। ਨਬੀ ਉਲ ਕਿਤਾਬ, ਨਬੀ ਆਪਣੇ ਆਪ ਨਹੀਂ ਕੁਝ ਕਰ ਸਕਦੇ, ਉਹ ਦਿੰਦਾ ਹੈ ਤਾਂ ਕਿਤਾਬਾਂ ਆਉਂਦੀਆਂ ਨੇ ਕੁਰਾਨ ਵਰਗੀਆਂ, ਬਾਈਬਲ ਵਰਗੀਆਂ, ਅੰਜੀਲ ਵਰਗੀਆਂ ਤੇ ਵੇਦਾਂ ਵਰਗੀਆਂ ਤੇ ਗੁਰੂ ਗ੍ਰੰਥ ਸਾਹਿਬ ਵਰਗੀਆਂ। ਜੇ ਰੱਬ ਨਾ ਦੇਵੇ ਕਿਸੇ ਨੂੰ ਤੇ ਬੰਦਾ ਬੋਲ ਹੀ ਨਹੀਂ ਸਕਦਾ। ਜੋ ਕੁਛ ਗਿਆਨ, ਜੇ ਕੋਈ ਕਵੇ ਨਬੀ ਵੀ ਮੇਰਾ ਗਿਆਨ ਹੈ ਤਾਂ ਮਹਾਰਾਜ ਕਹਿੰਦੇ ਗਲਤ ਹੈ। ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਸੁਣੋ, ਹੋ ਆਪੋ ਬੋਲ ਨਾ ਜਾਣ।